अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982545, 6478982545।
This is Radio 770 AM, the voice of community. News, current affairs, information, music and chit chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 6478724900.
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਡੌਨ ਮਿਲ ਸਟੇਸ਼ਨ ਨੇੜੇ ਔਰਤ ਨੂੰ ਕਥਿਤ ਤੌਰ ਤੇ ਠੁੱਡੇ ਮਾਰਨ ਅਤੇ ਵਾਰ ਵਾਰ ਹਮਲੇ ਕਰਨ ਵਾਲੇ ਵਿਅਕਤੀ ਦੀ ਪੁਲਿਸ ਨੂੰ ਭਾਲ। ਟੋਰਾਂਟੋ ਵਿੱਚ ਛੁਰੇਬਾਜ਼ੀ ਦੀ ਵਾਰਦਾਤ ਵਿੱਚ ਇੱਕ ਵਿਅਕਤੀ ਹੋਇਆ ਜ਼ਖਮੀ। ਡਾਊਨ ਟਾਊਨ ਟੋਰਾਂਟੋ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ 3 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ। ਕਿਪਲਿੰਗ ਸਟੇਸ਼ਨ ਤੇ TTC ਬੱਸ ਤੇ ਇੱਕ ਮੁਸਾਫਿਰ ਤੇ ਹਮਲਾ ਕਰਨ ਵਾਲੇ ਦੀ ਪੁਲਿਸ ਨੂੰ ਭਾਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਸ਼ਨੀਵਾਰ ਨੂੰ ਡੌਨ ਮਿਲ ਸਟੇਸ਼ਨ ਦੇ ਨੇੜੇ ਇੱਕ ਔਰਤ ਨੂੰ ਕਥਿਤ ਤੌਰ ਤੇ ਠੁੱਡੇ ਮਾਰੇ ਅਤੇ ਉਸ ਦੇ ਸਿਰ ਉਪਰ ਕਿਸੇ ਚੀਜ਼ ਨਾਲ ਕਈ ਵਾਰ ਵਾਰ ਕੀਤੇ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰੇ 12:30 ਵਜੇ ਤੋਂ ਪਹਿਲਾਂ ਡੌਨ ਮਿਲਸ ਰੋਡ ਅਤੇ ਸਿਪਾਰਡ ਐਵੀਨਿਊ ਈਸਟ ਦੇ ਖੇਤਰ ਵਿੱਚ ਕਿਸੇ ਸਮੱਸਿਆ ਬਾਰੇ ਸੂਚਿਤ ਕਰਕੇ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਪੀੜਤਾ ਡਾਨ ਮਿਲ ਸਟੇਸ਼ਨ ਤੋਂ ਆਪਣੇ ਬੱਚਿਆਂ ਨਾਲ ਸੈਰ ਕਰ ਰਹੀ ਸੀ ਜਦਕਿ ਇੱਕ ਵਿਅਕਤੀ ਨੇ ਉਸਦੇ ਬੱਚਿਆਂ ਪ੍ਰਤੀ ਟਿੱਪਣੀ ਕੀਤੀ ਜਿਸ ਤੇ ਔਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਟੋਕਿਆ। ਅਧਿਕਾਰੀਆਂ ਨੇ ਕਿਹਾ ਕਿ ਫਿਰ ਇਹ ਆਦਮੀ ਔਰਤ ਕੋਲ ਆਇਆ ਤੇ ਉਸ ਉਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਔਰਤ ਦਾ ਫੋਨ ਜ਼ਮੀਨ ਤੇ ਡਿੱਗ ਕੇ ਟੁੱਟ ਗਿਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਉਥੋਂ ਭੱਜਣ ਤੋਂ ਪਹਿਲਾਂ ਕਥਿਤ ਤੌਰ ਤੇ ਪੁਲਿਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਔਰਤ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਸ਼ੱਕੀ ਵਿਅਕਤੀ ਹੁਣ ਹਥਿਆਰਾਂ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ ਅਤੇ $5,000 ਤੋਂ ਘੱਟ ਕੀਮਤ ਦੇ ਨੁਕਸਾਨ ਕਰਨ ਲਈ ਪੁਲਿਸ ਨੂੰ ਲੋੜੀਂਦਾ ਹੈ। ਪੁਲਿਸ ਨੇ ਉਸ ਦੀ ਉਮਰ 30 ਤੋਂ 40 ਸਾਲ ਦੇ ਕਰੀਬ ਦੱਸੀ ਹੈ ਜਿਸ ਦਾ ਕੱਦ 5'2" ਤੋਂ 5'6" ਦੇ ਦਰਮਿਆਨ ਹੈ। ਉਸ ਨੂੰ ਆਖਰੀ ਵਾਰ ਇੱਕ ਕਾਲੀ ਜੈਕਟ ਹੇਠਾਂ ਨੀਲੀ ਵੈਸਟ ਵਾਲੀ ਕਾਲੀ ਪੈਂਟ, ਇੱਕ ਕਾਲਾ ਟੋਕ ਅਤੇ ਕਾਲੇ ਦਸਤਾਨੇ ਪਹਿਨੇ ਦੇਖਿਆ ਗਿਆ ਸੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ 416-808-3300 ਤੇ ਕਾਲ ਕਰਨ ਲਈ ਕਹਿ ਰਹੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
टोरंटो पुलिस एतवार शाम नूं चाकू नाल जख्मी होए एक व्यक्ति दे हस्पताल विच आप जाके दाखल होण तों बाद एक वारदात दी जांच कर रही है। अधिकारियां नूं शाम 7:30 बजे तों थोड़ी देर पहलां एलसमेर रोड अते मार्निंग साइड एवेन्यू दे खेतर विच चाकू नाल किसे उपर हमला कीते जाण दी जानकारी मिली सी। पुलिस नूं अजे तक पक्का पता नहीं लग सकिया कि ए वारदात किथे होई सी। फिलहाल हमलावर दी पहचान बारे भी कोई वेरवा नहीं दिता गया है। जांचकर्ता किसी भी व्यक्ति नूं जानकारी देण लई पुलिस जां क्राइम स्टॉपर्स नूं कॉल करन लई कह रहे ने।
ते हुण वधदे आं अगली खबर पर।
शनिवार दोपहर डाउनटाउन टोरंटो विच फलस्तीन पक्षी प्रदर्शन तों बाद तीन व्यक्तियां नूं दोषां दा सामना करना पै रहा है। ਇਹ ਪ੍ਰਦਰਸ਼ਨ ਯੁੰਗ ਤੇ ਡੰਡਾਸ ਦੀਆਂ ਸੜਕਾਂ ਤੋਂ ਡਾਊਨ ਟਾਊਨ ਕੋਰ ਦੇ ਹੋਰ ਹਿੱਸਿਆਂ ਵਿਚੋਂ ਲੰਘਿਆ ਤੇ ਫਿਰ ਅੰਤ ਵਿਚ 8:30 ਵਜੇ ਦੇ ਕਰੀਬ ਫਰੰਟ ਸਟਰੀਟ ਅਤੇ ਪਾਰਲੀਮੈਂਟ ਦੇ ਨੇੜੇ ਸਮਾਪਤ ਹੋਇਆ। ਰਾਤ 8 ਵਜੇ ਤੋਂ ਥੋੜੀ ਦੇਰ ਬਾਅਦ ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਟੋਰਾਂਟੋ ਪੁਲਿਸ ਨੇ ਕਿਹਾ ਕਿ 5 ਪ੍ਰਦਰਸ਼ਨਕਾਰੀਆਂ ਨੂੰ ਪਾਰਲੀਮੈਂਟ ਅਤੇ ਗੈਰਾਰਡ ਸੜਕਾਂ ਤੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਤਵਾਰ ਨੂੰ ਇਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਟਰੱਕ ਚਲਾ ਰਿਹਾ ਸੀ ਜਦ ਕਿ ਕੁਝ ਲੋਕ ਟਰੱਕ ਦੇ ਬੈੱਡ ਤੇ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਦਰਸ਼ਨ ਦੇ ਆਯੋਜਕਾਂ ਨੂੰ ਅਜਿਹਾ ਕਰਨ ਦੇ ਵਿਰੁੱਧ ਸਾਵਧਾਨ ਕੀਤਾ ਕਿ ਅਜਿਹਾ ਕਰਨਾ ਹਾਈਵੇ ਟ੍ਰੈਫਿਕ ਐਕਟ ਦੇ ਨਿਯਮਾਂ ਦਾ ਉਲੰਘਣ ਹੈ। ਟਰੱਕ ਦੇ ਡਰਾਈਵਰ ਤੇ ਸਟੰਟ ਡਰਾਈਵਿੰਗ ਦੇ ਦੋਸ਼ ਲਗਾਏ ਗਏ। ਉਸਦੇ ਵਾਹਨ ਨੂੰ 14 ਦਿਨਾਂ ਲਈ ਜ਼ਬਤ ਕੀਤਾ ਗਿਆ ਅਤੇ ਉਸਦਾ ਡਰਾਈਵਿੰਗ ਲਾਇਸੈਂਸ 30 ਦਿਨਾਂ ਲਈ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ ਜਦੋਂ ਉਹ ਟਰੱਕ ਨੂੰ ਜ਼ਬਤ ਕਰ ਰਹੇ ਸਨ ਤਾਂ ਪ੍ਰਦਰਸ਼ਨਕਾਰੀ ਉਨ੍ਹਾਂ ਉਪਰਤੀ ਹਮਲਾਵਰ ਹੋ ਗਏ। ਪੁਲਿਸ ਦਾ ਦੋਸ਼ ਹੈ ਕਿ ਇਕ ਔਰਤ ਨੇ ਅਫਸਰਾਂ ਤੇ ਘੋੜੇ ਦੀ ਲਿੱਦ ਸੁੱਟੀ ਜਦੋਂ ਕਿ ਇਕ ਹੋਰ ਔਰਤ ਨੇ ਜਾਣ ਬੁੱਝ ਕੇ ਇਕ ਅਧਿਕਾਰੀ ਤੇ ਝੰਡੇ ਦੇ ਡੰਡੇ ਨੂੰ ਬੁਰਸ਼ੇ ਵਾਂਗ ਵਰਤਦੇ ਹੋਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰਦਰਸ਼ਨ ਇਜ਼ਰਾਈਲ ਹਮਾਸ ਯੁੱਧ ਵਿਚ ਤੁਰੰਤ ਅਤੇ ਸਥਾਈ ਜੰਗਬੰਦੀ ਹਥਿਆਰਾਂ ਤੇ ਪੂਰੀ ਤਰ੍ਹਾਂ ਪਾਬੰਦੀ, ਗਾਜ਼ਾ ਵਿਚ ਨਾਕਾਬੰਦੀ ਹਟਾਉਣ ਅਤੇ ਇਜ਼ਰਾਈਲ ਤੇ ਪਾਬੰਦੀਆਂ ਦੀ ਮੰਗ ਕਰ ਰਿਹਾ ਹੈ।
ਤੇ ਹੁਣ ਵਧਦੇ ਆਂ ਅਗਲੀ ਖਬਰ ਵੱਲ।
ਇਸ ਹਫਤੇ ਦੇ ਸ਼ੁਰੂ ਵਿਚ ਕਿਪਲਿੰਗ ਸਟੇਸ਼ਨ ਤੇ ਇਕ ਬੱਸ ਵਿਚ ਸਵਾਰ ਹੋਣ ਦੌਰਾਨ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋਣ ਵਾਲੇ ਸ਼ੱਕੀ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 29 ਮਾਰਚ ਨੂੰ ਸਵੇਰੇ 10 ਵਜੇ ਦੇ ਕਰੀਬ ਕਿਪਲਿੰਗ ਸਟੇਸ਼ਨ ਤੇ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 29 ਮਾਰਚ ਨੂੰ ਸਵੇਰੇ 10 ਵਜੇ ਦੇ ਕਰੀਬ ਕਿਪਲਿੰਗ ਸਟੇਸ਼ਨ ਤੇ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਪੀੜਿਤ ਸਟੇਸ਼ਨ ਤੇ ਇਕ TCC ਬੱਸ ਵਿਚ ਸਵਾਰ ਸੀ ਜਦੋਂ ਇਕ ਵਿਅਕਤੀ ਪਿੱਛੇ ਤੋਂ ਉਨ੍ਹਾਂ ਕੋਲ ਪਹੁੰਚਿਆ ਅਤੇ ਇਕ ਬੰਦੇ ਦੇ ਮੂੰਹ ਤੇ ਮੁੱਕਾ ਮਾਰਿਆ। ਫਿਰ ਬੰਦੇ ਨੂੰ ਬੱਸ ਦੇ ਫਰਸ਼ ਤੇ ਸੁੱਟ ਦਿੱਤਾ ਅਤੇ ਫਿਰ ਡਿੱਗੇ ਪਏ ਬੰਦੇ ਦੇ ਠੁੱਡੇ ਮਾਰੇ। ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਵਾਰਦਾਤ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਤੇ ਚੋਣ ਦੀਆਂ ਖਬਰਾਂ ਇਕ ਵਾਰ ਫਿਰ ਤੋਂ। ਡੌਨ ਮਿਲ ਸਟੇਸ਼ਨ ਨੇੜੇ ਔਰਤ ਨੂੰ ਕਥਿਤ ਤੌਰ ਤੇ ਠੁੱਡੇ ਮਾਰਨ ਅਤੇ ਵਾਰ ਵਾਰ ਹਮਲੇ ਕਰਨ ਵਾਲੇ ਵਿਅਕਤੀ ਦੀ ਪੁਲਿਸ ਨੂੰ ਭਾਲ। ਟੋਰਾਂਟੋ ਵਿਚ ਸ਼ੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਵਿਅਕਤੀ ਹੋਇਆ ਜ਼ਖਮੀ। ਡਾਊਨ ਟਾਊਨ ਟੋਰਾਂਟੋ ਵਿਚ ਇਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ 3 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ। ਕਿਪਲਿੰਗ ਸਟੇਸ਼ਨ ਤੇ TTC ਬੱਸ ਤੇ ਇਕ ਮੁਸਾਫਿਰ ਤੇ ਹਮਲਾ ਕਰਨ ਵਾਲੇ ਦੀ ਪੁਲਿਸ ਨੂੰ ਭਾਲ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕਦਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ TV ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ TV ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ
ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਗੁਟਨ ਮੋਰਗਨ, ਵਿਲਕੋਮਨ, ਗੁੱਡ ਮਾਰਨਿੰਗ ਐਂਡ ਵੈਲਕਮ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦ ਕਰੰਟ ਅਫੇਅਰਸ ਦੇ ਵਿਚ। ਮੈਂ ਹਾਂ ਰਮਨਜੀਤ ਸਿੰਘ ਸਿੱਧੂ। ਸਵੇਰ ਦੇ 7:10 ਦਾ ਸਮਾਂ, ਦਿਨ ਸੋਮਵਾਰ, ਮੰਡੇ, ਅਪ੍ਰੈਲ ਫੂਲਸ ਡੇ ਵੀ ਇਹਨੂੰ ਆਖ ਦਿੰਦੇ ਆ। ਸਿਰਫ ਇਕ ਦਿਨ, ਇਸ ਚੀਜ਼ ਨੂੰ ਲੈ ਕੇ ਮੇਰਾ ਸਖ਼ਤ ਤੇ ਸਖ਼ਤ ਤੋਂ ਵੀ ਜ਼ਿਆਦਾ ਵਿਰੋਧ ਹੈ ਕਿ ਸਿਰਫ ਇਕ ਦਿਨ ਮੂਰਖਾਂ ਲਈ। ਜੇ ਆਪਣੇ ਆਪ ਤੇ ਮੈਂ ਕੱਲਾ ਰਮਨਜੀਤ ਤੇ ਝਾਤੀ ਮਾਰਾਂ ਤਾਂ ਸਾਲ ਦੇ ਵਿਚ ਸ਼ਾਇਦ ਇਕ ਦਿਨ ਹੀ ਅਕਲਮੰਦੀ ਨਾਲ ਗੁਜ਼ਾਰਿਆ ਹੋਵੇ ਤੇ ਪੂਰੀ ਮਨੁੱਖ ਜਾਤੀ ਵੱਲ ਧਿਆਨ ਦੇ ਕੇ ਇਹ ਮੈਨੂੰ ਸਭ ਤੋਂ ਵੱਡਾ ਝੂਠ, ਨਿਹਾਇਤ ਬੇਵਕੂਫਾਨਾ ਗੱਲ ਲੱਗਦੀ ਹੈ ਕਿ ਸਿਰਫ ਇਕ ਦਿਨ ਆਪਣੀ ਮੂਰਖਤਾ ਤੇ ਰੱਖਿਆ ਸੀ। ਅਸੀਂ ਸਦਾ ਸਦਾ ਹੀ ਬਹੁਤਾ ਸਮਾਂ ਮੂਰਖ ਹੀ ਬਣੇ ਰਹਿੰਦੇ ਹਾਂ। ਅਜੇ ਅਕਲ ਆਈ ਕਿੱਥੋਂ ਹੈ? ਅਕਲ ਦਾ ਇਕ ਦਿਨ ਜਾਂ ਕੁਝ ਘੰਟੇ ਰੱਖ ਲਈਏ, ਘੰਟੇ ਵੀ ਜ਼ਿਆਦਾ ਨੇ, ਚਲੋ ਹਿਸਾਬ ਕਿਤਾਬ ਲਾਉਂਦੇ ਹਾਂ। ਚਲੋ ਇਕ ਹਿਸਾਬ ਕਿਤਾਬ ਲਾਉਂਦੇ ਹਾਂ ਕਿ ਬਿਗ ਬੈਂਗ ਦੀ ਥਿਊਰੀ ਦੀ ਸ਼ੁਰੂਆਤ ਜਦੋਂ ਅਸੀਂ ਲਾ ਕੇ ਚੱਲਦੇ ਹਾਂ ਤਾਂ 1380 ਕਰੋੜ ਸਾਲ ਬਣਦੀ ਹੈ। 13.8 ਬਿਲੀਅਨ ਈਅਰਸ ਅਗੋ ਬਿਗ ਬੈਂਗ ਦਾ ਧਮਾਕਾ। ਕਹਿੰਦੇ ਆ ਵੀ ਜੇ 1380 ਕਰੋੜ ਸਾਲਾਂ ਨੂੰ ਇੱਕ ਕੌਸਮਿਕ ਕੈਲੰਡਰ ਚ ਬਦਲ ਲਈਏ, ਇਸ ਸਮੇਂ ਨੂੰ ਜੇ ਅਸੀਂ ਆਪਣੇ ਮਾਪਦੰਡਾਂ ਦੇ ਅਨੁਸਾਰ ਸਮਝਣਾ ਹੋਵੇ ਤਾਂ 1380 ਕਰੋੜ ਸਾਲਾਂ ਦਾ ਇੱਕ ਸਾਲ ਮੰਨ ਲਈਏ ਤਾਂ ਹਰ ਦਿਨ ਦੇ ਵਿਚ 4 ਕਰੋੜ ਸਾਲ ਦਾ ਸਮਾਂ ਆਏਗਾ। ਤੇ ਇੱਕ ਤਾਂ ਇਹੀ ਗੱਲ ਹੋ ਗਈ ਕਿ ਹਰ ਦਿਨ ਦੇ ਵਿਚ 4 ਕਰੋੜ ਸਾਲ ਆਉਣਗੇ ਤੇ ਡਾਇਨਾਸੌਰਸ ਇਸ ਧਰਤੀ ਦੇ ਉੱਤੇ ਤਕਰੀਬਨ 16 ਕਰੋੜ ਸਾਲ ਰਹੇ ਨੇ। ਮੰਨ ਲਿਆ ਜਾਵੇ ਤਾਂ 4 ਕੁ ਦਿਨ ਦਾ ਸਮਾਂ ਬਣਦਾ। ਹੁਣ ਮਨੁੱਖ ਜਾਤੀ ਨੂੰ ਜੇ ਇਹਨੂੰ ਸਮਝਣਾ ਹੋਵੇ ਤਾਂ ਮਨੁੱਖ ਜਾਤੀ ਤਕਰੀਬਨ 1 ਕਰੋੜ ਸਾਲ ਪਹਿਲਾਂ ਸਾਰੇ ਪੂਰਵਜ ਆਪਣੇ ਇੱਕੋ ਜਦੋਂ ਸਾਂਝੇ ਸੀ ਏਪਸ, ਉਹਦੇ ਵਿਚੋਂ ਕਈ ਵੰਨਗੀਆਂ ਨਿਕਲੀਆਂ। 23-24 ਦੇ ਕਿਸਮ ਮਨੁੱਖ ਦੀਆਂ ਨਸਲਾਂ ਇਸ ਧਰਤੀ ਤੇ ਘੁੰਮੀਆਂ ਨੇ। 70-80 ਲੱਖ ਸਾਲ ਦਾ ਇਹ ਸਮਾਂ ਬਣਦਾ ਹੈ। ਇਨ੍ਹਾਂ ਵਿਚੋਂ ਵੀ ਜਿਹੜੇ ਅਸੀਂ ਹੋਮੋਸੀਪੀਅਨਸ ਹੈ ਇਹ 2 ਕੁ ਲੱਖ ਸਾਲ ਪੁਰਾਣੇ ਹੈ। ਹੋਮੋਸੀਪੀਅਨਸ 2 ਲੱਖ ਸਾਲ ਪੁਰਾਣੇ ਬਣਦੇ ਆ। ਜੇ 4 ਕਰੋੜ ਸਾਲਾਂ ਦਾ ਇਕ ਦਿਨ ਬਣਦਾ ਹੈ ਤਾਂ 1 ਕਰੋੜ ਸਾਲ ਦੇ ਬਣੇ 6 ਘੰਟੇ, ਯਾਨੀ ਕਿ ਸਾਡੀ ਪੂਰੀ ਪ੍ਰਜਾਤੀਆਂ ਨੂੰ ਬਾਂਦਰਾਂ ਤੋਂ ਸ਼ੁਰੂਆਤ ਲਾ ਕੇ ਚੱਲੀਏ ਤਾਂ ਸਾਡਾ 6 ਘੰਟਿਆਂ ਦਾ ਸਮਾਂ ਬਣਦਾ ਇਸ ਧਰਤੀ ਤੇ। ਇਹਨਾਂ ਵਿਚੋਂ ਵੀ ਸਾਡੇ ਵਾਲੀ ਜਿਹੜੀ ਬਚੀ ਹੋਈ ਨਸਲ ਹੈ, ਹੁਣ 1 ਕਰੋੜ ਸਾਲ ਦੇ ਵਿਚੋਂ ਜੇ 20 ਲੱਖ ਕੱਢੀ ਤੇ 1/5 ਹਿੱਸਾ ਹੋ ਗਿਆ। ਹੁਣ 6 ਦਾ 1/5 ਹਿੱਸਾ ਕੱਢੀਏ ਤੇ 1.25 ਮਿੰਟ ਬਣਦਾ। 1.25 ਮਿੰਟ ਦੇ ਵਿਚ ਵੀ 35-40 ਹਜ਼ਾਰ ਸਾਲ ਪਹਿਲਾਂ ਅਸੀਂ ਥੋੜਾ ਜਿਹਾ ਗਰੁੱਪ ਜੇ ਬਣਾ ਕੇ ਸੋਚਣ ਲੱਗੇ ਹਾਂ, ਕੁਝ ਸਕਿੰਟ ਆ ਗਏ। ਉਦੋਂ ਬਾਅਦ ਜੇ ਅਸੀਂ ਆਪਣੀ ਸਭਿਅਕਤਾ ਦੇ ਰੂਪ ਦੇ ਵਿਚ ਆਈਏ, ਜਿਹਨੂੰ ਹਿਸਟੋਰੀਕਲ ਟਾਈਮਸ ਕਹਿੰਦੇ ਹਾਂ, ਉਹ ਉਦੋਂ ਵੀ ਘੱਟ ਸੈਕਿੰਡਸ ਬਣ ਜਾਂਦੇ ਨੇ। ਤੇ ਹੁਣ ਮੌਜੂਦਾ ਰੂਪ ਦੇ ਵਿਚ ਜਿਹੋ ਜਿਹੀਆਂ ਹਰਕਤਾਂ ਮਨੁੱਖ ਕਰ ਰਿਹਾ, ਇਹਨੂੰ ਜੇ ਸੂਝ ਨਾਲ ਜੋੜ ਕੇ ਦੇਖਿਆ ਜਾਵੇ ਤਾਂ 1 ਸੈਕਿੰਡ ਦਾ ਸਮਾਂ ਵੀ ਨਹੀਂ ਬਣਦਾ। ਮੈਂ ਬਹੁਤ ਲਾ ਰੱਖੀ ਆ। ਮੈਨੂੰ ਦੱਸੋ ਮੇਰਾ ਕੀ ਬਣੂਗਾ, ਮੈਂ ਸਵਰਗਾਂ ਚ ਜਾਊਂਗਾ ਕਿ ਨਰਕਾਂ ਚ ਜਾਊਂਗਾ, ਮੇਰਾ ਪਰਪਜ਼ ਕੀ ਹੈ? ਉਹ ਮੈਂ ਕਿਹਾ ਇੱਕ ਸੈਕਿੰਡ ਦੀ ਤੇਰੀ ਭਾਈ ਅਜੇ ਇੱਥੇ ਔਕਾਤ ਨਹੀਂ, 4 ਕਰੋੜ 4 ਦਿਨ ਧਰਤੀ ਤੇ ਜਿਉਣ ਵਾਲੇ ਡਾਇਨਾਸੌਰਸ ਦਾ ਵੀ ਕੋਈ ਪਤਾ ਨਹੀਂ, ਹਾਲਾਂਕਿ ਉਹਨਾਂ ਦੀ ਬੈਮ ਹੈ ਮੇਰੇ ਨਾਲੋਂ ਵੱਡੀ ਸੀ, 35-35 ਮੀਟਰ ਦੇ, ਹਾਂਜੀ 40-40 ਫੁੱਟ ਦੇ ਉੱਚੇ ਜਾਨਵਰ, ਉਹ ਵੀ ਧਰਤੀ ਤੇ ਨਹੀਂ ਰਹੇ। ਤੇ ਸਾਨੂੰ ਬਹੁਤ ਕਾਹਲ ਪਈ ਹੋਈ ਹੈ ਕਿ ਮੈਨੂੰ ਦੱਸੋ ਮੈਂ ਬੁੱਧੀਮਾਨ ਹੈਗਾ ਕਿ ਨਹੀਂ। ਬਈ ਰਮਨਜੀਤ ਤਾਂ ਬਿਲਕੁਲ ਹਿਸਾਬ ਲਾ ਕੇ ਸ਼ਰਮਸ਼ਾਰ ਹੋ ਰਿਹਾ, ਤੇ ਹਜੇ ਇਸ ਬਿਗ ਬੈਂਗ ਤੋਂ ਹੀ ਅਸੀਂ ਤੁਰੇ ਹਾਂ, ਹਜੇ ਤੇ ਇਹਦੇ ਅੱਗੇ ਪਿੱਛੇ ਦਾ ਹਿਸਾਬ ਸਮਝਣਾ। ਫਿਰ ਇਹਦੇ ਵਿਚ ਇਕ ਹੋਰ ਗੱਲ ਚੱਲ ਰਹੀ ਹੈ, ਲੋਕ ਦੇਖੋ ਕਮਾਈਆਂ ਕਰਦੇ ਆ ਕਿ ਤੁਸੀਂ ਰੱਬ ਨੂੰ ਮੰਨਦੇ ਹੋ ਕਿ ਵਿਗਿਆਨ ਨੂੰ ਮੰਨਦੇ ਹੋ, ਫਿਰ ਕਿ ਇਹ ਬਹਿਸ ਲਾ ਕੇ ਬੜਾ ਕਾਰੋਬਾਰ ਚੱਲ ਰਿਹਾ, ਫੇਸਬੁੱਕਾਂ ਭਰੀਆਂ ਪਈਆਂ, ਲੈਕਚਰ ਚੱਲ ਰਹੇ ਆ, ਉਹ ਜੀ ਅਸੀਂ ਪਹਿਲਾਂ ਹੀ ਦੱਸਤਾ ਸੀ, ਇਹ ਤਾਂ ਹੁਣ ਪਤਾ ਲੱਗਿਆ। ਬਿਨਾਂ ਗੱਲ ਤੋਂ ਟਕਰਾ, ਮਨੁੱਖ ਨੇ ਹਰ ਚੀਜ਼ ਪਹਿਲਾਂ ਸੋਚੀ ਹੈ, ਫਿਰ ਉਹਦਾ ਪ੍ਰਮਾਣਕ ਪੱਧਰ ਬਾਅਦ ਚ ਆਇਆ, ਤਾਜ ਮਹਿਲ ਪਹਿਲਾਂ ਬੰਦੇ ਦੇ ਦਿਮਾਗ ਚ ਬਣਿਆ, ਫਿਰ ਧਰਤੀ ਤੇ ਆਇਆ, ਧਰਤੀ ਤੇ ਦੇਖਣ ਤੋਂ ਬਾਅਦ, ਬਣਨ ਤੋਂ ਬਾਅਦ ਤਾਜ ਮਹਿਲ ਦਿਮਾਗ ਚ ਨਹੀਂ ਪਿਆ ਕਿ ਹੁਣ ਆਪਾਂ ਦੇਖ ਕੇ ਕਹੀਏ ਆਹੋ ਮੈਨੂੰ ਪਤਾ ਏਦਾਂ ਦਾ ਹੁੰਦਾ, 4 ਗੋਬਿੰਦ ਨੇ ਜੀ ਵਿਚਾਲੇ ਵੱਡਾ ਗੋਬਿੰਦ ਆ, 4 ਮੀਨਾਰਾਂ ਲੱਗੀਆਂ ਨੇ, ਸੰਗਮਨ ਮਰਦਾ ਬਣਿਆ। ਸਭ ਤੋਂ ਪਹਿਲਾਂ ਜਹਾਜ਼ ਦਿਮਾਗ ਚ ਬਣਿਆ, ਦਵਾਈ ਦਿਮਾਗ ਚ ਬਣੀ, ਇਕ ਕਿੱਲ ਵੀ ਬੰਦੇ ਦੇ ਦਿਮਾਗ ਚ ਬਣੀ ਹੈ, ਪਹਿਲਾਂ ਉਹ ਕਲਪਨਾ ਰੂਪ ਚ ਸੀ, ਫਿਰ ਉਸ ਕਲਪਨਾ ਦੇ ਕਈ ਪ੍ਰਯੋਗ ਕੀਤੇ ਗਏ, ਫਿਰ ਉਹਦੇ ਪ੍ਰੋਟੋਟਾਈਪ ਬਣੇ, ਫਿਰ ਉਹਦੇ ਸਿਰ ਬਣਾਇਆ ਗਿਆ, ਫਿਰ ਉਹਦੀ ਨੁਕੀਲੀ ਉਹਦੀ ਚੁੰਝ ਬਣਾਈ ਗਈ, ਫਿਰ ਉਹਦੀ ਮਜ਼ਬੂਤੀ ਪ੍ਰਦਾਨ ਕਰਨ ਦਾ ਤਰੀਕਾ ਦੇਖਿਆ ਗਿਆ, ਫਿਰ ਇਹ ਦੇਖਿਆ ਗਿਆ ਕਿ ਕਿਹੜੇ ਕਿਹੜੇ ਪਦਾਰਥ ਦੇ ਵਿਚ ਇਹ ਠੋਕ ਕੇ ਵਾੜੀ ਜਾ ਸਕਦੀ, ਕਿਹੜੇ ਚ ਨਹੀਂ ਵਾੜੀ ਜਾ ਸਕਦੀ। ਤੇ ਕਾਹਲ ਆਪਾਂ ਨੂੰ ਕਾਫੀ ਜ਼ਿਆਦਾ ਹੋ ਜਾਂਦੀ ਹੈ ਕਿ ਫਟਾਫਟ ਮੈਨੂੰ ਦੱਸ ਦੋ ਕਿ ਮੈਂ ਠੀਕ ਹਾਂ ਕਿ ਗਲਤ ਹੈ। ਅਜੇ ਤਾਂ ਇਹ ਸਫ਼ਰ 2-4 ਸੈਕਿੰਡ ਦਾ ਹੋ ਜਾਵੇ, ਫਿਰ ਆਪਾਂ ਥੋੜਾ ਜਿਹਾ ਸਬਰ ਨਾ ਕਰ ਲਈਏ। ਕਈ ਦਿਨ ਪਹਿਲਾਂ ਮੈਂ ਨਿਊਟਨ ਨੂੰ ਯਾਦ ਕਰਦਿਆਂ, ਸਰ ਆਈਸਕ ਨਿਊਟਨ ਨੂੰ ਯਾਦ ਕਰਦਿਆਂ ਇੱਕ ਗੱਲ ਆਈ ਸੀ ਦਿਮਾਗ ਚ, ਤੇ ਮੈਂ ਗਲਤ ਫਿਕਰਾ ਬਣਾ ਗਿਆ ਕਿ ਨਿਊਟਨ ਨੇ ਗੁਰਤਾਕਰਸ਼ਨ ਲੱਭੀ। ਉਹ ਜਾਓ ਕਮਲਿਆ, ਤੁਸੀਂ ਲੱਭਣ ਦੀ ਔਕਾਤ ਨਹੀਂ ਰੱਖਦੇ, ਤੁਸੀਂ ਸਭ ਤੋਂ ਵੱਧ ਕੰਮ ਜੇ ਕਰ ਸਕਦੇ ਹੋ ਤਾਂ ਸਮਝ ਲਓ ਕੀ ਹੋ ਰਿਹਾ। ਨਿਊਟਨ ਨੇ ਗੁਰਤਾਕਰਸ਼ਨ ਨੂੰ ਸਮਝਿਆ ਸੀ, ਅਸੀਂ ਅੱਜ ਤੱਕ ਜੋ ਵੀ ਕੀਤਾ ਕੁਛ ਨਹੀਂ ਬਣਾਇਆ, ਅਸੀਂ ਚੀਜ਼ਾਂ ਨੂੰ ਸਮਝਿਆ ਹੀ ਹੈ, ਉਨ੍ਹਾਂ ਦੇ ਗੁਣਾਂ ਦੇ ਵਿਚ ਸਹੀ ਤਾਲਮੇਲ ਬਿਠਾਇਆ ਤੇ ਚੀਜ਼ਾਂ ਬਣ ਗਈਆਂ। ਇਕ ਹੋਰ ਵਿਗਿਆਨੀ ਦੀ ਮੈਂ ਪਿਛਲੇ ਦਿਨੀ ਗੱਲ ਸੁਣੀ, ਉਹਨੇ ਬੜੇ ਕਮਾਲ ਦੀ ਗੱਲ ਆਖੀ, ਕਹਿੰਦਾ ਸੰਸਾਰ ਦੀਆਂ ਸਾਰੀਆਂ ਪੁਸਤਕਾਂ ਨੂੰ ਜਲਾ ਦੋ, ਵਿੱਚੇ ਧਰਮਾਂ ਦੀਆਂ, ਵਿੱਚੇ ਵਿਗਿਆਨ ਦੀਆਂ, ਹਰ ਪੁਸਤਕ ਨੂੰ ਜਲਾ ਦੋ, 1000 ਸਾਲ ਬਾਅਦ ਸਿਰਫ ਤੇ ਸਿਰਫ ਪ੍ਰਮਾਣਕ ਪੁਸਤਕਾਂ ਹੀ ਪਹਿਲਾਂ ਵਰਗੇ ਆਧਾਰ ਉਤੇ ਨਵੀਆਂ ਪੈਦਾ ਹੋ ਜਾਣਗੀਆਂ, ਜਿਹੜੀਆਂ ਸਿਰਫ ਤੇ ਸਿਰਫ ਕਲਪਨਾ ਤੇ ਖੜੀਆਂ ਸੀ ਉਹ ਦੁਬਾਰਾ ਨਹੀਂ ਲਿਖੀਆਂ ਜਾ ਸਕਦੀਆਂ, ਹੂਬ ਹੂ ਉਸੇ ਰੂਪ ਦੇ ਵਿਚ ਉਹ ਚੀਜ਼ਾਂ ਨਹੀਂ ਰਚੀਆਂ ਜਾ ਸਕਦੀਆਂ, ਕਿਉਂਕਿ ਜਿਹੜੀ ਸਿਰਫ ਕਲਪਨਾ ਤੇ ਗੱਲ ਖੜੀ ਹੈ ਉਹਨੂੰ ਸਾਕਸ਼ਾਤ ਹੋਣ ਵਿਚ ਟਾਈਮ ਲੱਗਦਾ। ਪੋਟੈਂਸ਼ੀਅਲ ਟੂ ਐਕਚੁਐਲਿਟੀ ਦਾ ਸਫ਼ਰ ਹੈ ਕਿ ਅਸੀਂ ਸੋਚਦੇ ਹਾਂ ਮੈਂ ਆਹ ਕਰੂੰਗਾ, ਮੈਂ ਪੜ੍ਹ ਲਿਖ ਕੇ ਅੱਗੇ ਵਧੂ, ਪਰ ਪੜ੍ਹਨ ਵੇਲੇ ਦਿਲ ਨਹੀਂ ਲੱਗਿਆ, ਪੋਟੈਂਸ਼ੀਅਲ ਸੀਗਾ ਪਰ ਉਹ ਰਿਅਲਾਈਜ਼ ਨਹੀਂ ਹੋ ਸਕਿਆ, ਉਹ ਐਕਚੁਐਲਿਟੀ ਚ ਨਹੀਂ ਬਦਲਿਆ। ਸਾਡਾ ਇਹ ਸਫ਼ਰ ਤਕਰੀਬਨ ਇਹਦੇ ਨੇੜੇ ਤੇੜੇ ਚੱਲਦਾ। ਨਿਊਟਨ ਦੀਆਂ 2 ਕੁ ਗੱਲਾਂ ਕਰ ਲਈਏ, ਮੈਂ ਕਿਹਾ ਸੀ ਕਿ ਤੁਸੀਂ ਲੱਭ ਕੁਛ ਨਹੀਂ ਸਕਦੇ, ਸਮਝ ਸਕਦੇ ਹੋ। ਨਿਊਟਨ ਕਹਿੰਦਾ ਮੈਂ ਨਹੀਂ ਜਾਣਦਾ ਦੁਨੀਆ ਮੈਨੂੰ ਕਿੰਜ ਦੇਖਦੀ ਹੈ, ਪਰ ਮੈਂ ਆਪਣੇ ਆਪ ਨੂੰ ਸਿਰਫ ਇਕ ਨਿੱਕਾ ਬਾਲ ਦੇਖਦਾ ਹਾਂ ਜੋ ਸਮੁੰਦਰ ਕੰਢੇ ਖੇਡ ਰਿਹਾ ਹੈ, ਕਦੇ ਮੇਰੇ ਧਿਆਨ ਨੂੰ ਕੋਈ ਸਾਫ਼ ਸ਼ਫਾਕ ਪੱਥਰ ਆਪਣੇ ਵੱਲ ਖਿੱਚ ਲੈਂਦਾ ਹੈ, ਕਦੇ ਕੋਈ ਸੁੰਦਰ ਸੰਖ ਸਿੱਪੀ ਮਨ ਨੂੰ ਭਾ ਜਾਂਦੀ ਹੈ, ਜਦੋਂ ਕਿ ਸੱਚ ਦਾ ਵਿਸ਼ਾਲ ਠਾਠਾ ਮਾਰਦਾ ਸਮੁੰਦਰ ਮੇਰੇ ਸਾਹਮਣੇ ਅਣਫਰੋਲਿਆ ਪਿਆ ਹੈ। ਜਗਿਆਸਾਵਾਨ ਬਣੋ। ਉਤਪਤੀ ਦਾ ਸਿਧਾਂਤ ਰਚਣ ਵਾਲੇ ਚਾਰਲਸ ਡਾਰਵਿਨ, ਹੋਂਦ ਵਾਸਤੇ ਸੰਘਰਸ਼ ਦੌਰਾਨ ਇਕ ਸਪੀਸੀਜ਼ ਵਿਚੋਂ ਜ਼ਰੂਰੀ ਨਹੀਂ ਕਿ ਸਭ ਤੋਂ ਤਾਕਤਵਰ ਨੂੰ ਕੁਦਰਤ ਚੋਣ ਲਵੇ ਤੇ ਉਹ ਜਿਉਂਦੇ ਰਹਿਣ ਦੀ ਕਿਰਿਆ ਵਿਚ ਅੱਗੇ ਵਧੇ, ਨਾ ਹੀ ਸਭ ਤੋਂ ਬੁੱਧੀਮਾਨ ਇਸ ਕਿਰਿਆ ਵਿਚ ਜੇਤੂ ਰਹੇਗਾ। ਕਾਮਯਾਬ ਉਹ ਹੋਵੇਗਾ ਜੋ ਬਦਲਾਅ ਵਾਸਤੇ ਅਨੁਕੂਲ ਰਹੇਗਾ, ਸੀਮਤ ਸਾਧਨਾ ਵਿਚ ਗੁਜ਼ਾਰਾ ਕਰਨ ਦੇ ਸਮਰੱਥ ਰਹੇਗਾ ਅਤੇ ਸਾਂਝੇ ਖਤਰਿਆਂ ਖਿਲਾਫ਼ ਦੂਜਿਆਂ ਨਾਲ ਤਾਲਮੇਲ ਬਣਾ ਕੇ ਜੱਦੋ ਜਹਿਦ ਕਰੇਗਾ। ਏਕਾ 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 ਸਰਬ ਸਾਂਝੀ ਵਾਲਤਾ, ਕੋਈ ਨਾ ਦਿਸੇ ਬਾਹਰਾ ਜੀਓ, ਏਕ ਪਿਤਾ ਏਕ ਕਸਕੇ ਹਮ ਬਾਰਿਕ, ਇਹ ਸਾਰੀਆਂ ਗੱਲਾਂ ਐਨ ਲਾਈਨ ਦੇ ਵਿਚ ਫਿੱਟ ਆਉਂਦੀਆਂ ਨੇ। ਤੁਸੀਂ ਆਪਣੇ ਆਪ ਵਿਚ ਕਿੰਨੇ ਵੀ ਬੁੱਧੀਮਾਨ ਜਾਂ ਤਾਕਤਵਰ ਹੋਵੋ, ਇਹਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਹਰ ਸਮਾਂ ਹੰਢਾ ਲਓਗੇ। ਸਮਾਂ ਹੰਢਾਉਣ ਵਾਸਤੇ ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਵਾਸਤੇ ਹਮੇਸ਼ਾ ਤਿਆਰ ਰਹਿਣਾ ਪਵੇਗਾ। ਆਪਣੇ ਆਲੇ ਦੁਆਲੇ ਚੰਗੇ ਲੋਕਾਂ ਦੇ ਨਾਲ ਤਾਲਮੇਲ ਬਣਾ ਕੇ ਰਹਿਣਾ ਪਵੇਗਾ ਤੇ ਤਾਂ ਹੀ ਤੁਸੀਂ ਸਾਂਝੇ ਖਤਰਿਆਂ ਦਾ ਮੁਕਾਬਲਾ ਕਰ ਸਕੋਗੇ। ਜਦੋਂ ਹੜ੍ਹ ਆਉਂਦਾ ਤੇ ਪੂਰਾ ਪਿੰਡ ਇਕੱਠਾ ਹੋ ਕੇ ਫਿਰ ਸੈਂਡ ਬੈਗਸ ਲਾਉਂਦਾ, ਕੱਲਾ ਬੰਦਾ ਕਹਿ ਦੇ ਵੀ ਮਹਿਲ ਪਾਇਆ ਤੇ ਉਹਨੇ ਹੜਾ ਕੇ ਲੈ ਜਾਣਾ, ਤੇ ਅਸੀਂ ਕੱਲੇ ਕੱਲੇ ਹੋਣ ਵਾਲੇ ਰਾਹਾਂ ਦੇ ਉੱਤੇ ਨਹੀਂ ਚੱਲਣਾ, ਕਦਾ ਚਿੱਤ ਵੀ ਨਹੀਂ ਚੱਲਣਾ ਤੇ ਨਾ ਹੀ ਇਹੋ ਜਿਹੀ ਸਿਆਸਤ ਦੇ ਅੱਗੇ ਕਦੇ ਗੋਡੇ ਟੇਕਣੇ ਆ। ਇਹ ਪ੍ਰੋਗਰਾਮ ਸੁਣਨ ਲਈ ਕਈ ਵਾਰ ਰੇਡੀਓ ਦੇ ਸਿਗਨਲ ਚ ਕੁਝ ਦਿੱਕਤ ਹੋਵੇ ਤਾਂ ਤੁਸੀਂ 647-8549-900 ਨੰਬਰ ਡਾਇਲ ਕਰਨਾ ਤੇ ਇਹ ਪ੍ਰੋਗਰਾਮ ਲਾਈਵ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਸੁਣ ਸਕੋਗੇ। ਸਟੂਡੀਓ ਦੇ ਵਿਚ ਕਾਲ ਇਨ ਕਰਨ ਦਾ ਨੰਬਰ, ਸਹਿਯੋਗ ਦੇਣ ਦਾ ਨੰਬਰ 416-620-1778 4166201778 ਤੇ ਸਹਿਯੋਗ ਦੋ ਤਰ੍ਹਾਂ ਦਾ, ਵਿਚਾਰਧਾਰਕ ਵੀ ਹੈ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਲਈ ਵੱਖੋ ਵੱਖ ਖਿਆਲ ਇਸ ਮੰਚ ਤੋਂ ਸਾਂਝੇ ਕਰਨਾ ਵੀ ਹੈ ਜਿਹਦੇ ਲਈ ਮੈਂ ਹਮੇਸ਼ਾ ਸੱਦਾ ਦਿੰਦਾ ਰਹਿਣਾ, ਤੇ ਦੂਸਰੀ ਗੱਲ ਇਹ ਵੀ ਹੈ ਕਿ ਤੁਸੀਂ ਸਾਨੂੰ ਆਰਥਿਕ ਤੌਰ ਤੇ ਵੀ ਸਹਿਯੋਗ ਕਰ ਸਕਦੇ ਹੋ ਇਸ਼ਤਿਹਾਰ ਕਰਕੇ, ਪ੍ਰੋਗਰਾਮ ਦੀ ਸਪੋਂਸਰਸ਼ਿਪ ਕਰਕੇ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, ਸੋ ਕਿਸੇ ਤਰ੍ਹਾਂ ਦੇ ਵੀ ਬਿਜ਼ਨਸ ਲਈ ਤੁਸੀਂ 6472424746 647-242-4746 ਤੇ ਸ਼ਾਜ਼ੀਆ ਮਲਿਕ ਜੀ ਨੂੰ ਸੰਪਰਕ ਕਰ ਸਕਦੇ ਹੋ। ਸ਼ੁੱਕਰਵਾਰ ਸ਼ਾਮ ਜਦੋਂ ਮੈਂ ਪ੍ਰੋਗਰਾਮ ਖਤਮ ਕੀਤਾ ਤਾਂ ਸਾਡੇ ਲਿਸਨਰ ਸਿੰਘ ਸਾਹਿਬ ਨੇ ਮੈਨੂੰ ਫੋਨ ਕੀਤਾ। ਮੈਂ ਨਾਂ ਉਨ੍ਹਾਂ ਦਾ ਨਹੀਂ ਲੈਣਾ ਕਿਉਂਕਿ ਉਨ੍ਹਾਂ ਨੇ ਮੈਨੂੰ ਬਹੁਤ ਹੌਸਲੇ ਵਾਲੀਆਂ ਗੱਲਾਂ ਕਹੀਆਂ, ਤਾਰੀਫ ਵੀ ਕੀਤੀ ਪ੍ਰੋਗਰਾਮ ਬਾਰੇ ਵੀ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਨਿਰੰਤਰ ਸੁਣਨ ਲੱਗਿਆ ਤੇ ਉਥੋਂ ਮੈਨੂੰ ਉਨ੍ਹਾਂ ਦੀ ਸ਼ਿੱਦਤ ਦਾ ਪਤਾ ਲੱਗਿਆ ਤੇ ਕਹਿੰਦੇ ਮੈਂ ਸਹਾਇਤਾ ਕਿਵੇਂ ਕਰ ਸਕਦਾ। ਤੇ ਅਸੀਂ ਕਿਹਾ ਸਾਡੀ ਤਾਂ ਪੱਤਰਕਾਰਾਂ ਦੀ ਇਹੀ ਹੁੰਦੀ ਹੈ ਕਿ ਸਾਨੂੰ ਇਸ਼ਤਿਹਾਰ ਮਿਲਦੇ ਰਹਿਣ ਤੇ ਉਹਦੇ ਨਾਲ ਸਾਡਾ ਧੋਰੀ ਫੁਲਕਾ ਉੱਠਦਾ ਰਹਿੰਦਾ। ਕਹਿੰਦੇ ਤੁਸੀਂ ਕੈਨੇਡਾ ਵੀ ਆ ਜਾਓ ਵਾਪਸ। ਮੈਂ ਕਿਹਾ ਜੇ ਜ਼ਰੂਰ ਕਦੇ ਉਹੋ ਜਿਹੇ ਸਾਧਨ ਬਣੇ ਤਾਂ ਕੈਨੇਡਾ ਵੀ ਵਾਪਸ ਆਵਾਂਗੇ, ਪਰ ਹਾਲ ਦੀ ਘੜੀ ਚੱਲ ਰਹੀ ਹੈ ਸੋ ਗੁਜ਼ਰ ਰਹੀ ਹੈ ਇਹ ਗੱਲ ਆ। ਤੇ ਉਨ੍ਹਾਂ ਨੇ ਮੈਨੂੰ ਕਿਹਾ ਕਹਿੰਦੇ ਅਸੀਂ ਤੁਹਾਡੇ ਲਈ ਜ਼ਰੂਰ ਕੋਈ ਨਾ ਕੋਈ ਸਹਿਯੋਗ ਆਉਂਦੇ ਦਿਨਾਂ ਦੇ ਵਿਚ ਕਰਕੇ ਦੇਵਾਂਗੇ। ਮੈਂ ਭਾਜੀ ਤੁਹਾਡਾ ਬਹੁਤ 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 ਧੰਨਵਾਦੀ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਲਿਸਨਰ ਤੋਂ ਵੀ ਅਗਾਂਹ ਜਾਣ ਦਾ ਯਤਨ ਕਰਦਿਆਂ ਹੋਇਆਂ ਮੇਰੇ ਨਾਲ ਇੰਨੀ ਹੌਸਲਾ ਅਫਜ਼ਾਈ ਕੀਤੀ, ਸਾਡੇ ਨਾਲ ਇੰਨੀ ਸਪੋਰਟ ਕੀਤੀ, ਸੋ ਉਹਦਾ ਬਹੁਤ ਬਹੁਤ ਧੰਨਵਾਦ। ਏਦਾਂ ਹੀ ਪਿਛਲੀ ਵਾਰ ਵੀ ਜਦੋਂ ਮੈਂ ਇੱਕ ਦਿਨ ਕਾਲਜ ਦੀ ਗੱਲ ਕੀਤੀ ਉਦੋਂ ਵੀ ਇੱਕ ਸੱਜਣ ਉਨ੍ਹਾਂ ਨੇ ਵੀ ਇਹੀ ਗੱਲ ਆਖੀ, ਸਾਨੂੰ ਇਹ ਚੀਜ਼ਾਂ ਚੰਗਾ ਰੱਖਦੀਆਂ ਨੇ। ਅਗਲੀ ਗੱਲ ਇਹ ਵੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਨਾ ਤਾਂ ਹਰਮਨ ਪਿਆਰਾ ਬਣੇ ਤੇ ਨਾ ਹੀ ਕੋਈ ਹਰਮਨ ਪਿਆਰਾ ਹੋ ਸਕਦਾ। ਸਿਰਫ ਇੱਕ ਚੀਜ਼ ਅਸੀਂ ਕਰ ਸਕਦੇ ਹਾਂ ਕਿ ਜੇ ਸਾਨੂੰ ਇੱਕ ਦੂਜੇ ਦੀ ਕੋਈ ਗੱਲ ਨਾ ਵੀ ਪਸੰਦ ਆਵੇ, ਅਸੀਂ ਉਹਦੇ ਵਿਚ ਉਸ ਵਿਅਕਤੀ ਨੂੰ ਸੁਹਿਰਦਤਾ ਦੇ ਨਾਲ ਦਰੁਸਤ ਕਰਨ ਲਈ ਕਿੰਨੇ ਕੁ ਪਿਆਰ ਨਾਲ ਪੇਸ਼ ਆ ਸਕਦੇ ਹਾਂ। ਤਜਰਬੇ ਮੈਂ ਵੀ ਜ਼ਿੰਦਗੀ ਚ ਕਰਨੇ ਆ, ਗਿਆਨ ਦਾ ਵਿਸ਼ਾਲ ਸਮੁੰਦਰ ਹੈ ਤੇ ਇੱਕ ਅੱਧਾ ਗਲਾਸ ਪਾਣੀ ਪੀਣ ਤੋਂ ਵੱਧ ਮੇਰੀ ਕਪੈਸਿਟੀ ਨਹੀਂ ਹੈ ਤੇ ਮੈਂ ਕਿੰਨਾ ਕੁ ਜਾਣ ਜਾਂਗਾ। ਸੋ ਇਸ ਲਿਮੀਟੇਸ਼ਨ ਨੂੰ ਧਿਆਨ ਚ ਰੱਖ ਕੇ ਹੀ ਅਸੀਂ ਪ੍ਰੋਗਰਾਮ ਕਰ ਸੁਣ ਤੇ ਪ੍ਰੋਗਰਾਮਾਂ ਨੂੰ ਪੇਸ਼ ਕਰ ਸਕਦੇ ਹਾਂ। ਤੇ ਖੈਰ ਇੰਨੀਆਂ ਕੁ ਗੱਲਾਂ ਸੀਗੀਆਂ ਜੀ ਅੱਜ ਦੀਆਂ ਤੇ ਹੁਣ ਆਪਣੇ ਵਿਚ ਇਹ ਹੈ ਕਿ ਪਹਿਲੇ ਹਿੱਸੇ ਦੌਰਾਨ ਕੈਨੇਡੀਅਨ ਖ਼ਬਰਾਂ ਤੇ ਚਰਚਾ ਕਰਾਂਗੇ ਫਿਰ ਇਸ ਗੀਤ ਤੋਂ ਬਾਅਦ, ਤੇ ਉਸ ਤੋਂ ਬਾਅਦ ਆਪਾਂ ਅਗਲੇ ਹਿੱਸੇ ਦੇ ਵਿਚ ਜਾ ਕੇ ਭਾਰਤ ਦੀ ਸਿਆਸਤ ਤੇ ਗੱਲ ਕਰਨੀ ਹੈ ਕਿ ਵਿਰੋਧੀ ਧਿਰਾਂ ਦੇ ਉੱਤੇ ਸ਼ਿਕੰਜਾ ਬਹੁਤ ਬੁਰੀ ਤਰ੍ਹਾਂ ਕਸਿਆ ਜਾ ਰਿਹਾ। ਤਕਰੀਬਨ ਇਹ ਹੋ ਰਿਹਾ ਵੀ ਜਿਵੇਂ ਰੇਸ ਲੱਗਣੀ ਹੋਵੇ ਤੇ ਇੱਕ ਬੰਦੇ ਦੇ ਫੀਤੇ ਦੋਨੇ ਬੂਟਾਂ ਦੇ ਬੰਨ ਦੋ, ਉਹਦੀ ਲੱਤ ਬੰਨ ਦੋ, ਉਹਦੇ ਪਿੱਛੇ ਰੱਸੀ ਪਾ ਕੇ ਫੜ ਲਓ, ਜਾਂ ਕਿਸੇ ਨੂੰ ਕਹਿ ਦੋ ਵੀ ਇਹਦੀ ਕਮੀਜ਼ ਫੜ ਲੈ ਜਦੋਂ ਭੱਜਣ ਲੱਗੇ ਤਾਂ ਦੌੜੇ ਨਾ ਹੋਵੇ। ਜਦੋਂ ਆਪਾਂ ਤਾਕਤ ਚ ਬੈਠੇ ਆ ਅਗਲੇ ਨੂੰ ਆਪਣੇ ਤੋਂ ਵੀ ਵਧੀਆ ਸ਼ੂਜ਼ ਲੈ ਕੇ ਦੇ ਕੇ ਆ ਜਾ ਮਿੱਤਰਾ ਫਿਰ ਤੈਨੂੰ ਦੇਖ ਹੀ ਲਈਏ। ਹੁਣ ਸੱਤਾਧਾਰੀ ਪਾਰਟੀ ਜਿਸ ਤਰ੍ਹਾਂ ਵਿਰੋਧੀ ਧਿਰਾਂ ਨਾਲ ਪੇਸ਼ ਆ ਰਹੀ ਹੈ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਲੋੜ ਨਹੀਂ ਸੀ, ਹਾਰੇ ਹੋਇਆਂ ਨੂੰ ਕਾਹਦਾ ਕਮਜ਼ੋਰ ਕਰਨਾ। ਤੁਸੀਂ ਦੋ ਟਰਮਾਂ ਜਿੱਤੇ ਹੋ, ਸਾਰੀਆਂ ਪਾਰਟੀਆਂ ਤੁਹਾਡੇ ਚ ਸ਼ਾਮਲ ਹੋਣ ਲਈ ਤਤਪਰ ਨੇ, ਸਗੋਂ ਬੀਜੇਪੀ ਨੂੰ ਆਪ ਫੰਡਿੰਗ ਕਰਨੀ ਚਾਹੀਦੀ ਹੈ ਕਾਂਗਰਸ ਨੂੰ, ਵੀ ਚੱਕ ਬਈ 10 ਕਰੋੜ ਪਰ ਸੀਟ ਮਗਰ ਤੇ ਆ ਮੁਕਾਬਲਾ ਕਰਕੇ ਦਿਖਾ, ਤੈਨੂੰ ਦੇਖ ਕੇ ਦੱਸੀਏ ਕੀ ਹੈ ਗੱਲਬਾਤ। ਕਦੇ 1952 ਦੀ ਇਲੈਕਸ਼ਨ ਦਾ ਵੀ ਜ਼ਿਕਰ ਕਰੂੰਗਾ, ਸ਼ਾਇਦ 52 ਦੀ ਹੋ ਸੀ ਉਹ ਜਿਹਦੇ ਵਿਚ ਇਕ ਵਰਤਾਰਾ ਹੋਇਆ ਸੀ, ਪਰ ਹੁਣ ਜ਼ਿਆਦਾ ਲੰਮਾ ਨਹੀਂ ਬੁਰਨਾ ਚਾਹੀਦਾ। ਆਪਾਂ ਪਹਿਲਾਂ ਗੀਤ ਸੁਣੀਏ, ਮੈਨੂੰ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਸਵੇਰੇ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲ ਰਿਹਾ। ਸੋ ਪਹਿਲਾਂ ਆਪਾਂ ਗੀਤ ਸੁਣਦੇ ਹਾਂ ਜੀ।
ਸਾਰੇ ਗਾਵਾਂ ਕਾਰਵਾਂ ਪੰਜਾਬੀ।
ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਹਰ ਵੇਲੇ ਚੱਲਾ ਮੇਰਾ ਤੇਰੇ ਵੱਲ ਮੂੰਹੇ, ਹਰ ਵੇਲੇ ਚੱਲਾ ਮੇਰਾ ਤੇਰੇ ਵੱਲ ਮੂੰਹੇ, ਦੁਨੀਆ ਚ ਨਾ ਤੇਰਾ ਅੱਖੀਆਂ ਚ ਤੂੰ ਵੇ, ਅੱਖੀਆਂ ਚ ਤੂੰ ਵੇ। ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ। ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ। ਚੰਨਾ ਮੇਰੇ ਨੇੜੇ ਆਇਆ ਤੂੰ, ਅੱਖੀਆਂ ਦੇ ਰਾਹੀਂ ਆ ਕੇ ਦਿਲ ਚ ਸਮਾਇਆ ਤੂੰ, ਦਿਲ ਚ ਸਮਾਇਆ ਤੂੰ। ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ, ਹੌਲੀ ਹੌਲੀ ਤੂੰ ਦੱਸਦਾ। ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ। ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ, ਤੇਰੇ ਨਾਲ ਮੰਗੀ ਵੇ। ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ, ਗਮ ਸਾਥੋਂ ਦੂਰ ਨੱਸਦਾ। ਇੰਨਾ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਇੰਨਾ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਇੰਨਾ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਵੇ, ਅੱਖੀਆਂ ਚ ਤੂੰ ਵਸਦਾ ਹੋਏ, ਅੱਖੀਆਂ ਚ ਤੂੰ ਵਸਦਾ।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
You're listening to the current affairs with Ramanjit Sidhu.
The current affairs ਦੀ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਆਪਾਂ ਪਾਕਿਸਤਾਨ ਤੋਂ ਹੀ ਲੈਣੇ ਆ। ਮੈਨੂੰ ਹੁਣੇ ਸਾਡੇ ਸਾਥੀ ਸਰਵਰ ਜੀ ਨੇ ਇਹ ਖਬਰ ਮੇਰੇ ਧਿਆਨ ਚ ਲਿਆਂਦੀ, ਨਹੀਂ ਤਾਂ ਮੈਂ ਕੈਨੇਡੀਅਨ ਖਬਰਾਂ ਦੀ ਰਿਸਰਚ ਵਿੱਚ ਲੱਗਿਆ ਸੀ। ਤੇ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਇਨ੍ਹਾਂ ਦੇ ਖਿਲਾਫ ਸਰਕਾਰੀ ਗਿਫਟਸ ਵੇਚੇ ਜਾਣ ਲਈ ਕੇਸ ਦਰਜ ਕੀਤਾ ਗਿਆ ਸੀ ਐਂਟੀ ਕਰਪਸ਼ਨ ਬਿਊਰੋ ਵੱਲੋਂ, ਤੇ ਇਸ ਮੁਤਲਕ ਉਨ੍ਹਾਂ ਨੂੰ 14 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਹੁਣ ਇਸ ਸਜ਼ਾ ਦੇ ਉੱਤੇ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਗਈ ਹੈ। ਤੇ ਪਾਕਿਸਤਾਨ ਵਿਚ ਜਦੋਂ ਇਲੈਕਸ਼ਨ ਹੋਣੀਆਂ ਸੀ 8 ਫਰਵਰੀ ਨੂੰ, ਉਹ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਇਹ ਸੈਂਟੈਂਸ ਸੁਣਾਇਆ ਗਿਆ ਸੀ, ਇਹ ਸਜ਼ਾ ਸੁਣਾਈ ਗਈ ਸੀ। ਹੁਣ ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਸ ਗੱਲ ਦਾ ਐਲਾਨ ਕੀਤਾ ਕਿ ਇਸ ਜੋੜੇ ਦੇ, ਇਸ ਕਪਲ ਦੇ ਸੈਂਟੈਂਸ ਨੂੰ ਅਜੇ ਕੁਝ ਦੇਰ ਲਈ ਸਸਪੈਂਡ ਰੱਖਿਆ ਜਾਊਗਾ ਜਦ ਤੱਕ ਕਿ ਡਿਸੀਜਨ ਨਾ ਲੈ ਲਿਆ ਜਾਵੇ ਇਸ ਮੁਤਲਕ ਇਕ ਵਾਰ ਫਿਰ ਈਦ ਦੀਆਂ ਛੁੱਟੀਆਂ ਤੋਂ ਮਗਰੋਂ। ਸੋ 10 ਦਿਨਾਂ ਦਾ ਇਹ ਸਮਾਂ ਇਮਰਾਨ ਖਾਨ ਔਰ ਉਨ੍ਹਾਂ ਦੀ ਪਤਨੀ ਨੂੰ ਮਿਲ ਗਿਆ ਏ। ਇਮਰਾਨ ਖਾਨ ਜਿਨ੍ਹਾਂ ਦੀ ਉਮਰ ਇਸ ਵਕਤ 71 ਸਾਲ ਹੈ, ਇਨ੍ਹਾਂ ਦੇ ਉਪਰ ਦੋਸ਼ ਲੱਗਿਆ ਸੀ ਹੀ ਇਜ਼ ਐਕਿਊਜ਼ਡ ਆਫ ਨਾਟ ਡਿਸਕਲੋਜ਼ਿੰਗ ਐਸੈਟਸ ਬੇਸਡ ਔਨ ਦਾ ਸੇਲ ਆਫ ਸਟੇਟ ਗਿਫਟਸ, ਤੇ ਉਨ੍ਹਾਂ ਦੀ ਕੀਮਤ 140 ਮਿਲੀਅਨ ਰੁਪੀਜ਼ ਜਾਂ ਫਿਰ $504,000 ਰੱਖੀ ਗਈ ਸੀ ਕਿ ਜਦੋਂ ਇਹ 2018 ਤੋਂ ਅਪ੍ਰੈਲ 2022 ਤੱਕ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਰਹੇ ਤਾਂ ਸਟੇਟ ਦੀਆਂ ਇਹ ਗਿਫਟਸ ਇਨ੍ਹਾਂ ਨੇ ਸਸਤੇ ਭਾਈ ਵੇਚ ਦਿੱਤੀਆਂ ਸੀ। ਤੇ ਇਹ ਕੇਸ ਪਾਕਿਸਤਾਨ ਦੀ ਐਂਟੀ ਕਰਪਸ਼ਨ ਏਜੰਸੀ ਨੇ ਮੂਹਰੇ ਲਿਆਂਦਾ ਸੀਗਾ ਕਿ ਅਨਲਾਫੁਲੀ ਇਹ ਚੀਜ਼ਾਂ ਦੀ ਖਰੀਦੋ ਫਰੋਖਤ ਹੋਈ ਹੈ। ਤੇ ਇਹਦੇ ਵਿਚ ਕਾਫੀ ਕੁਛ ਇਨ ਐਲੀਜੀਬਲ ਸੀਗਾ, ਇਹਦੇ ਵਿਚ ਕਾਫੀ ਜਿਹੜੇ ਦੋਸ਼ ਲੱਗੇ ਉਹ ਚੋਣਾਂ ਦੇ ਮੱਦੇਨਜ਼ਰ ਲੱਗੇ ਸੀ। ਤੇ ਫਟਾਫਟ ਇਕ ਚੋਣਾਂ ਦਾ ਇਹੋ ਜਿਹਾ ਮਾਹੌਲ ਸਿਰਜਿਆ ਗਿਆ ਕਿ ਇਮਰਾਨ ਖਾਨ ਚੋਣਾਂ ਲੜੇ ਨਾ ਸਕੇ, ਉਨ੍ਹਾਂ ਦੀ ਪਾਰਟੀ ਨੂੰ ਵੀ ਅਯੋਗ ਕਰਾਰ ਦੇ ਦਿਓ, ਤੇ ਇਸ ਤਰ੍ਹਾਂ ਫਿਰ ਇਨ੍ਹਾਂ ਦੇ ਉੱਤੇ ਵੀ 10 ਸਾਲ ਤੱਕ ਪਬਲਿਕ ਰੈਪ੍ਰੈਜੈਂਟੇਸ਼ਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਇਹਦੇ ਵਿਚ ਦੇਖਦੇ ਹਾਂ ਕਿ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦਾ ਇਹ ਆਗੂ ਅੱਗੇ ਜਾ ਕੇ ਆਪਣੀ ਸਥਿਤੀ ਨੂੰ ਕਿੰਨਾ ਕੁ ਬਿਹਤਰ ਕਰਨ ਦੇ ਵਿਚ ਕਾਮਯਾਬ ਰਹਿੰਦੇ ਨੇ। ਗੱਲ ਤਾਂ ਗਾਜ਼ਾ ਨਾਲ ਸਬੰਧਤ, ਫਿਲਿਸਤੀਨ ਨਾਲ ਸਬੰਧਤ ਪ੍ਰੋਟੈਸਟ ਉਪਰ ਵੀ ਕਰਨੀ ਬਣਦੀ ਹੈ। ਅਸੀਂ ਜਾਣਦੇ ਹੀ ਹਾਂ ਕਿ ਕੈਨੇਡਾ ਫਿਲਿਸਤੀਨ ਦੇ ਵਿਰੋਧ ਵਿਚ ਹੀ ਰਹਿੰਦਾ ਤੇ ਕੈਨੇਡਾ ਦੀ ਪਾਲਿਸੀ ਹੈ ਉਹ ਇਜ਼ਰਾਈਲ ਦੇ ਹੱਕ ਚ ਰਹੀ ਹੈ। ਇਨਸੈਪਸ਼ਨ ਆਫ ਇਜ਼ਰਾਈਲ ਤੋਂ ਲੈ ਕੇ ਜਦੋਂ ਪੁਰਾਣੇ, ਵੈਸੇ ਤਾਂ ਅੱਜ ਕੱਲ ਵੀ ਇੰਪੀਰੀਅਲਿਜ਼ਮ ਕਿਸੇ ਹੋਰ ਰੂਪ ਚ ਕੰਮ ਕਰਦਾ, ਇਨ੍ਹਾਂ ਨੇ ਹੀ ਦੇਸ਼ਾਂ ਦੇ ਰੂਪ ਰੰਗ ਜੇ ਬਣਾਏ ਸੀ ਤੇ ਯਹੂਦੀਆਂ ਲਈ ਇਕ ਅਲੱਗ ਮੁਲਕ ਵਸਾਉਣ ਦੇ ਨਾਂ ਤੇ ਫਿਲਿਸਤੀਨ ਦੀ ਧਰਤੀ ਦੇ ਉੱਤੇ ਕਬਜ਼ਾ ਕੀਤਾ। ਫਿਲਿਸਤੀਨ ਪਹਿਲਾਂ ਅੰਗਰੇਜ਼ਾਂ ਦਾ ਗੁਲਾਮ ਵੀ ਰਿਹਾ ਤੇ ਫਿਰ ਆਪਣੀ ਮਰਜ਼ੀ ਨਾਲ ਇਹ ਲੋਕ ਇਧਰੋਂ ਚੱਕ ਕੇ ਉਧਰ ਬਿਠਾ ਤੇ ਉਧਰੋਂ ਇਧਰ ਬਿਠਾ ਤੇ, ਪਤਾ ਸੀਗਾ ਕਿ ਜਦੋਂ ਲੋੜ ਪਈ ਆਪਣੇ ਬੇਗਾਨੇ ਦਾ ਕਦੇ ਵੀ ਰੌਲਾ ਖੜਾ ਕੀਤਾ ਜਾ ਸਕਦਾ। ਦੁਨੀਆਂ ਭਰ ਦੇ ਵਿਚ ਆਪਾਂ ਇਸ ਤਰ੍ਹਾਂ ਦੇ ਫਿਰਕੂ ਨਫ਼ਰਤੀ ਕੰਡੇ ਬੀਜੇ ਹੋਏ ਆ। ਜਦੋਂ ਜੀ ਕਰਦਾ ਜਿੱਥੇ ਕਿਤੇ ਨੈਚੁਰਲ ਰਿਸੋਰਸਿਸ ਦਾ ਪਤਾ ਲੱਗਦਾ ਉੱਥੇ ਹੀ ਉਹ ਜੰਗ ਜੀ ਭੜਕਾ ਦਿੱਤੀ ਜਾਂਦੀ ਹੈ, ਉੱਥੇ ਹੀ ਅਨਰੈਸਟ ਦਾ ਮਾਹੌਲ ਬਣਾ ਲਿਆ ਜਾਂਦਾ। ਹੁਣ ਇਹਨੂੰ ਲੈ ਕੇ ਰੈਲੀਆਂ ਵੀ ਨਿਕਲਦੀਆਂ ਨੇ ਤੇ ਰੈਲੀਆਂ ਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ, ਹੁੜਦੁੰਗਬਾਜ਼ ਵੀ ਇਕੱਠੇ ਹੋ ਹੀ ਜਾਂਦੇ ਨੇ। ਪਰ ਕਿਤੇ ਫਿਰ ਕਿਸੇ ਨੂੰ ਬਹੁਤਾ ਉਭਾਰ ਕੇ ਗੱਲ ਕੀਤੀ ਜਾਂਦੀ ਹੈ ਤੇ ਕਿਤੇ ਘਟਾ ਕੇ, ਕਿਤੇ ਫਰੀਡਮ ਆਫ ਐਕਸਪ੍ਰੈਸ਼ਨ ਦੇ ਨਾਂ ਤੇ ਸਭ ਕੁਝ ਕਹਿਣ ਦੀ ਆਜ਼ਾਦੀ ਦੇ ਦਿੱਤੀ ਜਾਂਦੀ ਹੈ ਤੇ ਕਿਤੇ ਉਸ ਗੱਲ ਨੂੰ ਬੜੀ ਸਖਤੀ ਨਾਲ ਪੇਸ਼ ਵੀ ਆ ਲੈ ਜਾਂਦਾ। ਕਿਉਂਕਿ ਸਾਡੇ ਕੋਲ ਡਿਸਕ੍ਰੈਸ਼ਨ ਹੁੰਦੀ ਹੈ ਕਿਸੇ ਵੀ ਮਾਮਲੇ ਵਿਚ, ਕਿਤੇ ਨਾ ਕਿਤੇ ਤਾਂ ਅਧਿਕਾਰਤ ਪੱਧਰ ਤੇ ਕੁਝ ਨਾ ਕੁਝ ਪੱਖਪਾਤ ਕਰਨ ਦਾ ਸਕੋਪ ਹੁੰਦਾ ਹੀ ਹੈ ਤੇ ਸਰਕਾਰਾਂ ਫਿਰ ਆਪੋ ਆਪਣੀ ਮਰਜ਼ੀ ਦੇ ਨਾਲ ਕੰਮ ਕਰਦੀਆਂ ਹੀ ਨੇ। ਕਿਸੇ ਮੁਲਕ ਦੇ ਬਾਰੇ ਜਦੋਂ ਗੱਲ ਕਰਦੇ ਹਾਂ, ਉਹਦੀ ਪਾਰਟੀ ਦੀ ਰੂਲਿੰਗ ਪਾਰਟੀ ਦੀ ਆਲੋਚਨਾ ਕਰਨੀ ਹੋਵੇ ਤੇ ਅਸੀਂ ਕਹਿੰਦੇ ਹਾਂ ਤੁਸੀਂ ਜੀ ਉਸ ਮੁਲਕ ਦੇ ਖਿਲਾਫ਼ ਬੋਲ ਰਹੇ ਹੋ। ਮੈਂ ਕਿਹਾ ਯਾਰ ਡੈਮੋਕ੍ਰੇਸੀ ਹੈ, ਬਾਕੀ ਦੋ ਪਾਰਟੀਆਂ ਵਿਰੋਧੀ ਦਿਲ ਚ ਬੈਠੀਆਂ ਨੇ, ਉਹ ਸਾਰਾ ਦਿਨ ਉਹਨੂੰ ਭੰਡਦੀਆਂ ਨੇ ਤੇ ਉਨ੍ਹਾਂ ਨੂੰ ਵੀ ਦੇਸ਼ ਧਰੋਹੀ ਕਹਿ ਦਾਂਗੇ ਆਪਾਂ। ਜਿੰਨਾ ਵਿਰੋਧੀ ਪਾਰਟੀ ਕੰਜ਼ਰਵੇਟਿਵ ਜਸਟਿਨ ਟਰੂਡੋ ਹੋਰ ਦੀਆਂ ਪਾਲਿਸੀਆਂ ਤੇ ਬੋਲਦੀ ਹੈ, ਇਹ ਤਾਂ ਮਤਲਬ ਫਿਰ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਦੀ ਫੰਡਿੰਗ ਮਿਲੀ ਹੈ ਤਾਂ ਹੀ ਆਪਣੇ ਦੇਸ਼ ਦਾ ਵਿਰੋਧ ਕਰ ਰਹੇ ਆ। ਇਦਾਂ ਹੀ ਭਾਰਤ ਵਿਚ ਜੇ ਕੋਈ ਬੀਜੇਪੀ ਦਾ ਵਿਰੋਧ ਕਰ ਰਿਹਾ ਉਨ੍ਹਾਂ ਨੂੰ ਵੀ ਬਾਹਰੋਂ ਵਿਦੇਸ਼ੀ ਫੰਡਿੰਗ ਮਿਲ ਰਹੀ ਹੈ ਕਿਉਂਕਿ ਬੀਜੇਪੀ ਹੀ ਭਾਰਤ ਹੈ। ਇਦਾਂ ਹੀ ਪਾਕਿਸਤਾਨ ਚ ਨਵੀਂ ਬਣੀ ਸਰਕਾਰ ਦੀ ਗੱਲ ਕਰ ਲਓ ਜਾਂ ਪੁਰਾਣੀ ਇਮਰਾਨ ਖਾਨ ਵੇਲੇ ਦੀ ਸਰਕਾਰ ਦੀ ਗੱਲ ਕਰ ਲਓ, ਸਾਨੂੰ ਇਹੀ ਵੀ ਆਮ ਲੋਕਾਂ ਨੂੰ ਸਮਝ ਆ ਰਿਹਾ ਕਿ ਜਦੋਂ ਵਿਰੋਧ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹੁੰਦੇ ਹਾਂ ਔਰ ਉਸ ਵਿਰੋਧ ਨੂੰ ਕਿਵੇਂ ਦਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ। ਸੋ ਇਸ ਚੀਜ਼ ਦਾ ਬਿਲਕੁਲ ਖਿਆਲ ਰੱਖਣਾ ਕਿ ਅਸੀਂ ਜਦੋਂ ਵੀ ਕਿਸੇ ਚੀਜ਼ ਦੇ ਉੱਤੇ ਕੋਈ ਆਲੋਚਨਾਤਮਕ ਦਲੀਲ ਦਿੰਦੇ ਹਾਂ ਤੇ ਉਹ ਦਲੀਲ ਸਾਡੀ ਉਸ ਨੀਤੀ ਤੱਕ ਹੋਣੀ ਚਾਹੀਦੀ, ਉਹਦੇ ਵਿਚ ਹੋਰ ਕੁਛ ਨਾ ਲਪੇਟ ਲਓ। ਤੁਸੀਂ ਨੀ, ਤੁਹਾਡੀ ਕੁੱਲੀ ਇਹੀ ਜੀ ਹੁੰਦੀ ਹੈ, ਬਸ ਉੱਥੇ ਮਾਰ ਪੈ ਗਿਆ। ਤੁਸੀਂ ਨੀ, ਤੁਹਾਡੇ ਧਰਮ ਦੇ ਲੋਕ ਹੀ ਇੱਦਾਂ ਦੇ ਹੁੰਦੇ ਆ, ਤੁਸੀਂ ਨੀ ਉੱਥੋਂ ਦੇ ਲੋਕ ਹੀ ਇੱਦਾਂ ਦੇ ਹੁੰਦੇ, ਸਾਰਾ ਚੀਨ ਮਾੜਾ ਭਾਰਤ ਚ ਬੈਠ ਕੇ, ਸਾਰਾ ਕੋਰੀਆ ਮਾੜਾ ਹੋਜੂਗਾ। ਸੋ ਉਹ ਜਦੋਂ ਅਸੀਂ ਧੱਕਾ ਕਰ ਲੈਂਦੇ ਹਾਂ ਉਦੋਂ ਮਾਰ ਖਾ ਜਾਂਦੇ ਹਾਂ। ਖੈਰ ਉੱਥੇ ਨੀ ਅੱਜ ਜਾਣਾ, ਥੋੜੀ ਜਿਹੀ ਵਿਗਿਆਨ ਦੇ ਨਜ਼ਰੀਏ ਤੋਂ ਗੱਲ ਕਰ ਲਈਏ। ਜਿਵੇਂ ਮੱਧਕਾਲ ਦੇ ਵਿਚ ਨੀ ਹੁੰਦਾ ਸੀ ਹਾਏ ਆਹ ਕੀ ਹੋ ਗਿਆ ਸੂਰਜ ਨੂੰ ਕੋਈ ਦੇਵ ਰਾਕਸ਼ਸ ਖਾ ਗਿਆ, ਦਿਨ ਦਿਹਾੜੇ ਹਨੇਰਾ ਪੈ ਗਿਆ, ਸੂਰਜ ਨੂੰ ਕੋਈ ਖਾ ਗਿਆ, ਕੋਈ ਦੇਵਤਾ ਆ ਗਿਆ, ਕੋਈ ਡੀਮਨ ਆ ਗਿਆ, ਘਰਾਂ ਨੂੰ ਭੱਜ ਲਓ, ਆਹ ਕਰ ਲਓ, ਜਿੰਨੇ ਕੁ ਔੜ ਪੌੜ ਕਰਨੇ ਆਉਂਦੇ ਉਹ ਕਰਨ ਲੱਗ ਜਾਓ। ਇਸ ਤਰ੍ਹਾਂ ਦਾ ਡਰ ਭੈ ਸਾਨੂੰ ਕੁਦਰਤੀ ਆਫ਼ਤਾਂ ਦੇ ਸਬੰਧ ਵਿਚ ਅਕਸਰ ਪਾ ਕੇ ਇਹਦੇ ਨਾਲ ਬੜਾ ਕਾਰੋਬਾਰ ਚੱਲਿਆ। ਕੁਝ ਮਨੁੱਖਾਂ ਨੂੰ ਬਹੁਤ ਪਹਿਲਾਂ ਸਮਝ ਆ ਗਈ ਸੀ ਵੀ ਹੋਣਾ ਹੋਣਾ ਕੁਛ ਨਹੀਂ, ਅਸਲ ਚ ਕੈਲਕੂਲੇਸ਼ਨਾਂ ਦੀ ਗੱਲ ਹੈ। ਹੁਣ ਤਾਂ ਅਸੀਂ ਸੂਰਜ ਗ੍ਰਹਿਣ ਪਹਿਲਾਂ ਹੀ ਦੱਸਿਆ ਹੋਇਆ ਵੀ 8 ਅਪ੍ਰੈਲ ਨੂੰ ਲੱਗਣਾ, ਇੰਨੇ ਮਿੰਟ ਦਾ ਲੱਗਣਾ, ਇਸ ਧਰਤੀ ਦੇ ਇਸ ਕੋਨੇ ਤੇ ਇੰਨੇ ਸਕਿੰਟ ਰਹੂਗਾ, ਇਸ ਐਂਗਲ ਦੇ ਉੱਤੇ ਸਾਰੇ ਨਾਲੋਂ ਵੱਧ ਰਹੂਗਾ, ਇਹਦੇ ਉੱਤੇ ਘੱਟ ਦਿਖੂਗਾ, ਕਿਤੇ ਕਿਤੇ ਪਾਰਸ਼ਲ ਦਿਖੂਗਾ, ਸਭ ਕੈਲਕੂਲੇਸ਼ਨਾਂ ਹੋ ਗਈਆਂ। ਮਾਈਨਿਊਟਲੀ ਆਪਾਂ ਨੂੰ ਇਹ ਪਤਾ ਵੀ ਕਿੰਨੇ ਸੈਕਿੰਡ ਤੋਂ ਕਿੰਨੇ ਸੈਕਿੰਡ ਤੱਕ ਚੱਲਣਾ, ਧਰਤੀ ਦੇ ਕਿਹੜੇ ਕੋਨੇ ਤੋਂ ਕਿਹੋ ਜਿਹਾ ਦਿਖਣਾ। ਇੰਨੀ ਵੱਡੀ ਤੇ ਸਟੀਕ, ਲਗਭਗ ਪੂਰੀ ਸਟੀਕ ਤਾਂ ਨਹੀਂ ਕਹਿ ਸਕਦਾ ਮੈਂ, ਪਰ ਫੇਰ ਵੀ ਆਮ ਮਨੁੱਖ ਦੇ ਪੱਧਰ ਤੇ ਹੈਰਾਨੀਜਨਕ ਦੇਵੀ ਦੇਵਤਿਆਂ ਦੇ ਵਾਂਗੂ ਤੁਸੀਂ ਇਹਦੀ ਪ੍ਰੈਡਿਕਸ਼ਨ ਕਰਨ ਦੇ ਯੋਗ ਹੋ ਗਏ। ਕਿਸੇ ਜ਼ਮਾਨੇ ਚ ਇਹ ਹੁੰਦਾ ਸੀ ਵੀ ਸੂਰਜ ਗ੍ਰਹਿਣ ਲੱਗੇ ਤੋਂ ਹੀ ਪਤਾ ਲੱਗਦਾ ਸੀ ਕਿ ਲੱਗ ਗਿਆ ਤੇ ਹੁਣ ਕਿੱਧਰ ਨੂੰ ਦੌੜੀਏ। ਹੁਣ ਆਪਾਂ ਨੂੰ ਇਹ ਪਤਾ ਵੀ ਇੰਨੀ ਤਰੀਕ ਨੂੰ ਲੱਗੂ। ਇਸ ਯੁੱਗ ਚ ਰਹਿੰਦਿਆਂ ਹੋਇਆਂ ਦੁਨੀਆਂ ਭਰ ਤੋਂ ਸਕਾਲਰਾਂ ਨੂੰ ਬੁਲਾ ਕੇ, ਆਪ ਪੜ੍ਹਾ ਕੇ ਨਹੀਂ, ਸਕਾਲਰਾਂ ਨੂੰ ਬੁਲਾ ਕੇ, ਪੜ੍ਹੇ ਲਿਖੇ ਇੰਜੀਨੀਅਰਾਂ ਨੂੰ ਡਾਕਟਰਾਂ ਨੂੰ ਬੁਲਾ ਕੇ ਚਲਾਏ ਜਾਂਦੇ ਮੁਲਕ ਦੇ ਵਿਚ ਵੀ ਛੁੱਟੀ ਕਰਤੀ। ਆਖੇ ਜੀ ਖਤਰਾ ਬੜਾ। ਉਹ ਬਈ ਸਕੂਲ ਦੇ ਵਿਚ ਤਾਂ ਫੇਰ ਵੀ ਗਾਈਡਡ ਲੋਕ ਨੇ, ਘਰਾਂ ਚ ਤਾਂ ਮਾਂ ਪਿਓ ਦੀ ਪੜ੍ਹਾਈ ਦਾ ਨਹੀਂ ਪਤਾ। ਸਕੂਲ ਚ ਸਾਇੰਸ ਟੀਚਰ ਦੀ ਕੁਆਲੀਫਿਕੇਸ਼ਨ ਤਾਂ ਮੈਨੂੰ ਪਤਾ ਨਾ ਵੀ ਕੈਨੇਡਾ ਦਾ ਕੋਈ ਨਾ ਕੋਈ ਬੇਸਿਕ ਕ੍ਰਾਈਟੇਰੀਆ ਹੈਗਾ, ਘਰ ਦੇ ਵਿਚ ਉਹ ਬੱਚਿਆਂ ਦੇ ਸਾਇੰਸ ਟੀਚਰ ਦੀ ਲਿਆਕਤ ਦਾ ਬੰਦਾ ਹੈਗਾ, ਜੇ ਹੈਗਾ ਤਾਂ ਫਿਰ ਦੇ ਦਿਓ ਨੌਕਰੀ, ਅਭੀ ਭਾਗ ਜਾਓਗੇ ਨਾ। ਮਾਂ ਪਿਓ ਕਿਵੇਂ ਘਰੇ ਬੱਚਿਆਂ ਨੂੰ ਪ੍ਰੋਟੈਕਟ ਕਰ ਸਕਦੇ ਆ ਜਦੋਂ ਕਿ ਇੱਕ ਖਾਸ ਵਿਸ਼ੇ ਦਾ ਮਾਹਰ ਵੀ ਬੱਚਿਆਂ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ। ਛੁੱਟੀਆਂ ਦੇ ਦਿੱਤੀਆਂ ਤੁਸੀਂ, ਬੱਚੇ ਘਰਾਂ ਨੂੰ ਤੁਰੇ ਜਾਂਦੇ ਜੀ, ਉੱਪਰ ਮੂੰਹ ਚੱਕ ਕੇ ਦੇਖ ਲੈਣ ਫੇਰ ਖਤਰਾ ਹੈ ਕਹਿੰਦੇ ਜੀ। ਮਤਲਬ ਇਹ ਹੈ ਵੀ ਤੁਸੀਂ ਉਹਦੀ ਜ਼ਿੰਮੇਵਾਰੀ ਨਹੀਂ ਚੁੱਕਣਾ ਚਾਹੁੰਦੇ। ਉਹ ਖਤਰਾ ਏਡਾ ਵੱਡਾ ਨਹੀਂ ਹੈ ਜਿੰਨਾ ਉਹਨੂੰ ਸਮਝਿਆ ਜਾਵੇ ਕਿ ਇਹਨੂੰ ਇੰਜੋਏ ਕਿਵੇਂ ਕਰਨਾ। ਉਹ ਕੌਣ ਸਿਖਾਊਗਾ? ਛੁੱਟੀ ਕਰ ਦੋ, ਘਰਾਂ ਨੂੰ ਭੇਜ ਦੋ, ਬੱਚਿਆਂ ਨੇ ਛੁੱਟੀ ਦੇ ਨਾਂ ਤੇ ਖੁਸ਼ ਹੋ ਜਾਣਾ। ਮਤਲਬ ਕੀ ਇਹ ਗੱਲ ਫੜੀ ਹੈ ਕੈਨੇਡਾ ਨੇ ਇਹ, ਔਰ ਬਹੁਤ ਮੁਲਕਾਂ ਦੇ ਵਿਚ ਵੀ ਇਹ ਗੱਲ ਹੋ ਰਹੀ ਹੈ, ਛੁੱਟੀ ਕਰ ਦੋ, ਅੱਖਾਂ ਖਰਾਬ ਹੋ ਜਾਣਗੀਆਂ, ਜਾ ਹੋ ਜੂ ਬਾ, ਅੱਖਾਂ ਤਾਂ ਮੋਬਾਈਲ ਨੇ ਕੀਤੀਆਂ ਪਈਆਂ ਨੇ ਸਾਰਾ ਦਿਨ, ਇੱਕ ਸੂਰਜ ਗ੍ਰਹਿਣ ਕਿੰਨੀਆਂ ਅੱਖਾਂ ਫੂਕ ਦੂਗਾ ਲੋਕਾਂ ਦੀਆਂ। ਤੇ ਤੁਸੀਂ ਬੱਚਿਆਂ ਨੂੰ ਅੱਜ ਤੱਕ ਏਡਾ ਵੱਡਾ ਕੁਦਰਤੀ ਫਿਨੋਮਿਨਾ ਹੋਣ ਜਾ ਰਿਹਾ ਤੇ ਉਹ ਦਿਖਾਉਣ ਲਈ ਕਲਾਸਾਂ ਨਹੀਂ ਲਾ ਸਕਦੇ ਸੀ? ਇਹਦਾ ਪੁਰਜ਼ੋਰ ਵਿਰੋਧ ਹੋਣਾ ਚਾਹੀਦਾ, ਪੁਰਜ਼ੋਰ ਵਿਰੋਧ ਹੋਣਾ ਚਾਹੀਦਾ। ਇਹ ਬਹਾਨੇਬਾਜ਼ੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਇੱਕ ਏਡਾ ਵੱਡਾ ਸੈਲੈਸਟੀਅਲ ਫਿਨੋਮਿਨਾ ਵਾਪਰਨ ਜਾ ਰਿਹਾ ਤੇ ਘਰਾਂ ਦੇ ਵਿਚ ਕਿਹੜੇ ਟ੍ਰੇਨਡ ਬੰਦੇ ਆ ਜੀ? ਤੇ ਜੇ ਘਰਾਂ ਦੇ ਵਿਚ ਸੜਕਾਂ ਦੇ ਉੱਤੇ ਤੇ ਘਰਾਂ ਦੇ ਵਿਚ ਸਕੂਲਾਂ ਨਾਲੋਂ ਵੀ ਜ਼ਿਆਦਾ ਸਿੱਖਿਅਤ ਲੋਕ ਵੱਸਦੇ ਨੇ, ਫਿਰ ਤੁਸੀਂ ਕਾਹਦੇ ਵਾਸਤੇ ਇਹ ਅਦਾਰਿਆਂ ਦੇ ਮਿਲੀਅਨਸ ਆਫ ਡਾਲਰ ਖਰਚ ਕੀਤੇ ਆ? ਔਰ ਇਹਦਾ ਮਤਲਬ ਜਾਂ ਮੈਂ ਸਕੂਲ ਬੰਦ ਕਰਨ ਦੀ ਬਜਾਏ ਇਹ ਗੱਲ ਕਹਿਣਾ ਕਿ ਫਿਰ ਤੁਹਾਨੂੰ ਸਾਰਿਆਂ ਨੂੰ ਹਟਾ ਨਾ ਦਿੱਤਾ ਜਾਵੇ, ਜੇ ਤੁਸੀਂ ਸੋਲਰ ਐਕਲਿਪਸ ਨੂੰ ਕਿਵੇਂ ਸਮਝਿਆ ਜਾ ਸਕਦਾ ਉਸੇ ਤੋਂ ਛੁੱਟੀ ਕਰਕੇ ਭੱਜ ਗਏ, ਔਰ ਉਹ ਵੀ 21ਵੀਂ ਸਦੀ ਚ ਜਿਹਦਾ ਪਹਿਲਾ ਕੁਆਟਰ ਬੀਤਰ ਤੇ ਆਇਆ ਪਿਆ, ਤਾਂ ਕੀ ਕਰਾਂਗੇ ਆਪਾਂ? ਪੇਰੈਂਟਸ ਨੂੰ ਪਤਾ ਹੋ ਵਿਚਾਰੇ ਕੀ ਨੋ ਕਰਨਗੇ, ਕੀ ਕਨੋ ਕਰਨਗੇ? ਸੱਚ ਕੇ ਨਾਲ ਹੁੰਦੀ ਹੈ ਨੋ, ਨੋ ਦੀ ਸਪੈਲਿੰਗ ਕੇ ਐਨ ਓ ਡਬਲਯੂ ਆ ਨਾ, ਫਿਰ ਕਨੋ ਹੋ ਗਈ ਉਹ, ਕਰੋ ਮੈਨੂੰ ਗਲਤ ਸਿੱਧਾ, ਮੈਂ ਨੀ ਕਹਿੰਦਾ ਜਦੋਂ ਨੋ ਨੀ ਕਹਿੰਦਾ, ਉਨਾ ਚਿਰ ਨੀ ਕਹਿੰਦਾ ਜਿੰਨੀ ਦੇਰ ਤੱਕ ਸਿੱਧੇ ਹੋ ਕੇ ਬੱਚਿਆਂ ਨੂੰ ਨੀ ਪੜਾਉਂਦੇ। ਅਸੀਂ ਜਿਹੜੇ ਪੇਰੈਂਟਸ ਤੱਕ ਜਾ ਕੇ ਲੁਭਾਵਣੇ ਨਾਰੇ ਚ ਫਸੇ ਆ ਕਿ ਪੇਰੈਂਟਸ ਚੋਇਸ, ਪੇਰੈਂਟਸ ਨੋ ਬੈਟਰ, ਜਾਂ ਫਿਰ ਪੇਰੈਂਟਸ ਭਾਈ ਵਿਗਿਆਨ ਪੜ੍ਹ ਕੇ ਬੈਠਾ ਹੋਵੇ ਸਾਰਾ, ਹਰ ਘਰ ਦੇ ਵਿਚ ਕਿ 10ਵੀਂ ਤੱਕ ਦੀ ਜੋ ਲੈਵਲ ਹੈ ਸਾਇੰਸ ਦਾ ਉਹਦਾ ਗਿਆਤਾ ਬੰਦਾ ਹੈਗਾ, ਕਿ ਸੋਸ਼ਲ ਸਟੱਡੀਜ਼ ਦਾ ਗਿਆਤਾ ਬੰਦਾ ਹੈਗਾ, ਕਿ ਉਹ ਇੰਗਲਿਸ਼ ਦੀ ਗ੍ਰਾਮਰ ਦਾ ਗਿਆਤਾ ਬੰਦਾ ਹੈਗਾ, ਕਿ ਉਹ ਫ੍ਰੈਂਚ ਅਕੈਡਮਿਕਸ ਨੂੰ ਸਮਝਣ ਵਾਲਾ ਹੈਗਾ, ਜੋ ਬੱਚਿਆਂ ਦਾ ਕਰੀਕਲਮ ਹੈ, ਜੋ ਹਰ ਘਰ ਦੇ ਵਿਚ ਹੀ ਲੋਕ ਇੰਨੇ ਸਿਆਣੇ ਬੈਠੇ ਆ। ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ, ਇਨ੍ਹਾਂ ਦਾ ਸਖ਼ਤ ਤੋਂ ਸਖ਼ਤ ਵਿਰੋਧ ਹੋਣਾ ਚਾਹੀਦਾ। ਤੇ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਮੈਂ ਜਿੰਨੀ ਵਾਰ ਵੀ ਪ੍ਰੋਗਰਾਮ ਕੀਤਾ, ਪੇਰੈਂਟਸ ਨੇ ਕਦੇ ਵੀ ਆਪਣੀ ਇਹ ਰਾਏ ਨਹੀਂ ਦਿੱਤੀ ਕਿ ਹੋਣਾ ਕੀ ਚਾਹੀਦਾ, ਜਾਂ ਉਨ੍ਹਾਂ ਨੇ ਇਸ ਮਾਮਲੇ ਉੱਤੇ ਕਿੰਨਾ ਯਤਨ ਕੀਤਾ ਕਿ ਸੋਲਰ ਐਕਲਿਪਸ ਨੂੰ ਸਮਝ ਕੇ ਬੱਚਿਆਂ ਲਈ ਬੈਸਟ ਜਗ੍ਹਾ ਕਿਹੜੀ ਹੈ, ਤੇ ਉੱਥੇ ਜਾਣ ਵਾਸਤੇ ਅਸੀਂ ਆਪਣੇ ਪੱਧਰ ਤੇ ਸਮਾਜਿਕ ਪੱਧਰ ਤੇ ਕੋਈ ਯਤਨ ਕੀਤੇ ਨੇ ਕਿ ਅੱਜ ਵੀ ਸੂਰਜ ਗ੍ਰਹਿਣ ਨੂੰ ਦੇਖ ਕੇ ਬਸ ਭੱਜ ਲੈਣਾ ਕਿ ਸਰੀਰ ਬਿੰਗਾ ਹੋ ਜਾਊਗਾ, ਆਹ ਹੋ ਜਾਊਗਾ, ਘਾਹ ਪੀ ਲਓ, ਪਤਾ ਨੀ ਦੱਬ ਲਓ, ਆਹ ਕਰ ਲਓ। ਦੁਨੀਆਂ ਦੇ ਵਿਚ ਤਾਂ ਲੱਖਾਂ ਕਰੋੜਾਂ ਕਿਸਮ ਦੇ ਵਹਿਮ ਭਰਮ ਮਿਲ ਜਾਣਗੇ ਤੁਹਾਨੂੰ। ਅੱਜ ਮੈਂ ਸੂਰਜ ਗ੍ਰਹਿਣ ਦੇ ਵਹਿਮ ਹੀ ਲੱਭੀ ਗਏ, ਮੈਂ ਰਮਨ ਛੱਡ ਪਰੇ ਇਹਦਾ ਗੱਲਾਂ ਦੱਸਣ ਵਾਲੇ ਬਥੇਰੇ ਨੇ। ਸੋ ਇਹ ਸੋਲਰ ਇਕਲਿਪਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੀ ਡਿਬੇਟ ਚਲਾਈ ਜਾ ਰਹੀ ਹੈ, ਉਹਦਾ ਕੁਝ ਸਾਇੰਟਿਸਟ ਨੇ ਬੜਾ ਵਿਰੋਧ ਵੀ ਕੀਤਾ ਤੇ ਉਹਦਾ ਕੀਤਾ ਜਾਣਾ ਬਣਦਾ ਵੀ ਹੈ, ਤੇ ਪਲੀਜ਼ 8 ਅਪ੍ਰੈਲ ਤੱਕ ਤੁਸੀਂ ਆਪਣੀ ਥੋਕ ਬਜਾ ਕੇ ਕਿਰਾਏ ਬਣਾਓ ਕਿ ਇਸ ਤਰ੍ਹਾਂ ਦੇ ਸੈਲੈਸਟੀਅਲ ਫੈਨੋਮੀਨਾਸ ਜਿਹੜੇ ਹੁੰਦੇ ਨੇ ਉਦੋਂ ਲੈ ਕੇ ਸਕੂਲਾਂ ਦੀ ਵਿਦਿਆ ਦੇ ਵਿਚ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ, ਉਚੇਚੇ ਸੈਮੀਨਾਰ ਕਰਾਏ ਜਾਣੇ ਚਾਹੀਦੇ ਆ, ਤਾਂ ਕਿ ਬੱਚਿਆਂ ਨੂੰ ਇਹ ਚੰਦ ਤਾਰਿਆਂ ਦੀ ਗਤੀ, ਇਨ੍ਹਾਂ ਦੇ ਹਿਸਾਬ ਕਿਤਾਬ ਪਤਾ ਲੱਗਣ। ਕੁਝ ਚੰਦ ਲੋਕਾਂ ਨੂੰ ਨਾ ਰਾਕਟਾਂ ਤੇ ਚੜਾ ਚੜਾ ਭੇਜਣ ਵਾਲੇ, ਤੇ ਫਿਰ ਇਲੋਨ ਮਸਕ ਸਾਡੇ ਕੋਲ ਕਰਦੇ ਰਹਿੰਦੇ ਹੋ। ਇਹ ਕੁਝ ਲੋਕਾਂ ਦੀ ਜੇਬ ਚ ਟੈਕਨੋਲੋਜੀ ਪਾ ਕੇ ਬਾਕੀਆਂ ਨੂੰ ਕਹਿੰਦੇ ਬਸ ਤੁਸੀਂ ਫਿਲਮਾਂ ਦੇਖੋ। ਥੋੜਾ ਜਿਹਾ ਇਨ੍ਹਾਂ ਚੀਜ਼ਾਂ ਦੇ ਉੱਤੇ ਤੁਸੀਂ ਆਪ ਆਪਣੀ ਬਣਦੀ ਜ਼ਿੰਮੇਵਾਰੀ ਦੇ ਅਨੁਸਾਰ ਰਿਐਕਟ ਕਰਨ ਦੀ ਕੋਸ਼ਿਸ਼ ਕਰੋ, ਔਰ ਇਹ ਜ਼ਰੂਰੀ ਹੈ ਕਿ ਪੜ੍ਹਾਈ ਦੇ ਮਾਮਲੇ ਦੇ ਵਿਚ ਕਿਸੇ ਤਰ੍ਹਾਂ ਦੀ ਵੀ ਢਿੱਲ ਨਾ ਵਰਤੀ ਜਾਵੇ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕਿ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to The Current Affairs with Ramanjit Sidhu.
ਸਾਡੇ ਸਟੂਡੀਓ ਤੋਂ ਕਾਲ ਇਨ ਨੰਬਰ ਹੈ ਜੀ ਦ ਕਰੰਟ ਅਫੇਅਰਸ ਸ਼ੋਅ ਦੇ ਵਿੱਚ ਕਾਲ ਕਰਨੀ ਹੋਵੇ ਤਾਂ 416-620-1717-416-620-1778 ਔਰ ਮੈਂ ਅੰਕ ਭਟਨਾਗਰ ਜੀ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪਾਂਸਰ ਨੇ ਮਾਰਚ ਮਹੀਨੇ ਦੇ ਵਿੱਚ ਉਨ੍ਹਾਂ ਵੱਲੋਂ ਆਖਿਆ ਜਾ ਰਿਹਾ ਕਿ ਇਫ ਯੂ ਓਨ ਅ ਪ੍ਰੋਪਰਟੀ ਐਂਡ ਯੂ ਆਰ ਸੀਕਿੰਗ ਫਾਰ ਐਕੁਇਟੀ ਲਾਈਨ ਆਫ ਕ੍ਰੈਡਿਟ ਦੈਨ ਦੇ ਕੈਨ ਆਫਰ ਯੂ ਅਲਟਰਾ ਲੋ ਰੇਟਸ ਤੇ ਬਹੁਤ ਘੱਟ ਰਿਆਇਤੀ ਵਿਆਜ ਦਰਾਂ ਦੇ ਉੱਤੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਨੇ ਮੈਕਸੀਮਮ ਐਕੁਇਟੀ 10-15 ਡੇਜ਼ ਦੇ ਵਿੱਚ ਹੋ ਜਾਏਗੀ ਅਮੋਰਟੀਜੇਸ਼ਨ ਕੈਨ ਬੀ 25-30 ਈਅਰਸ ਐਜ਼ ਪਰ ਯੋਰ ਨੀਡਸ ਇੰਟਰਸਟ ਸਿਰਫ ਉਸੇ ਅਮਾਊਂਟ ਦੇ ਉੱਤੇ ਚਾਰਜ ਕੀਤਾ ਜਾਏਗਾ ਜਿਹੜੀ ਕਿ ਤੁਸੀਂ ਇਸਤੇਮਾਲ ਕਰੋਗੇ ਇਸ ਸਬੰਧੀ ਕੋਈ ਵੀ ਲੁਕਵੀਂ ਗੱਲਬਾਤ ਨਹੀਂ ਹੈ ਨੋ ਲਾਸਟ ਮਿੰਟ ਸਰਪ੍ਰਾਈਜ਼ ਤੇ ਮਾਇੰਕ ਸਾਹਿਬ ਨੂੰ 647-702-2023 647-702-2023 ਤੇ ਜਾਂ ਫਿਰ 647-472-4141 647-472-4141 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਅੱਜ ਈਸਟਰ ਦਾ ਵੀ ਲੌਂਗ ਵੀਕਐਂਡ ਹੈ ਤੇ ਇਹਦੇ ਬਾਰੇ ਵੀ ਮੈਨੂੰ ਇੱਕ ਦੋ ਚੀਜ਼ਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਲੌਬਲੋਜ਼ ਤੇ ਕਾਰਲਟਨ ਸਟਰੀਟ ਦੇ ਉੱਤੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਰਹੇਗਾ ਰਾਬਾ ਫਾਈਨ ਫੂਡਸ ਲੋਕੇਸ਼ਨਸ ਸੀ ਐਫ ਈਟਨ ਸੈਂਟਰ ਦਾ ਹਾਈ ਪਾਰਕ ਐਨੀਮਲ ਡਿਸਪਲੇ ਕੰਜ਼ਰਵੇਟਰੀਜ਼ ਤੇ ਟੋਰਾਂਟੋ ਹਿਸਟਰੀ ਮਿਊਜ਼ੀਅਮ ਇਹ ਚੀਜ਼ਾਂ ਅੱਜ ਦੇ ਦਿਨ ਖੁੱਲੀਆਂ ਰਹਿਣਗੀਆਂ ਤੁਸੀਂ ਜਾ ਸਕਦੇ ਹਿਸਟਰੀ ਮਿਊਜ਼ੀਅਮ ਤਾਂ ਜ਼ਰੂਰ ਦੇਖਣੇ ਚਾਹੀਦੇ ਨੇ ਤੇ ਰੈਗੂਲਰਲੀ ਸ਼ੈਡਿਊਲਡ ਡ੍ਰੌਪ ਇਨ ਪ੍ਰੋਗਰਾਮਸ ਤੇ ਕਮਿਊਨਿਟੀ ਸੈਂਟਰਸ ਦੇ ਵਿਚ ਮੋਸਟ ਅਟ੍ਰੈਕਸ਼ਨ ਜਿੱਥੇ ਰਹਿਣਗੀਆਂ ਸੀ ਐਨ ਟਾਵਰ ਰਿਪਲੀਜ਼ ਐਕੁਏਰੀਅਮ ਤੇ ਸਾਇੰਸ ਸੈਂਟਰ ਇਨ੍ਹਾਂ ਚੀਜ਼ਾਂ ਨੂੰ ਜੋ ਤੁਸੀਂ ਜਾ ਕੇ ਇਸਤੇਮਾਲ ਕਰ ਸਕਦੇ ਹੋ ਐਲ ਸੀ ਬੀ ਓ ਵੀ ਖੁੱਲੇ ਰਹਿਣਗੇ ਤੇ ਅੰਡਰ ਰਿਡਿਊਸਡ ਆਵਰਸ ਹੋਣਗੇ ਭਾਈ ਛੇਤੀ ਛੇਤੀ ਜਾ ਕੇ ਲਿਆਇਓ ਸਰਕਾਰ ਇਸ ਮਾਮਲੇ ਦੇ ਵਿਚ ਬਹੁਤ ਖਿਆਲ ਰੱਖਦੀ ਹੈ ਵੀ ਕਿਤੇ ਐਵੇਂ ਨਾ ਬੰਦਾ ਤੋੜ ਲੱਗੀ ਚ ਰਹਿ ਜਾਵੇ ਮੋਸਟ ਟੂਰਿਸਟ ਅਟ੍ਰੈਕਸ਼ਨਸ ਉਹੀ ਜਿਵੇਂ ਮੈਂ ਦੱਸੀਆਂ ਹੀ ਆ ਉਹ ਵੀ ਖੁੱਲੀਆਂ ਰਹਿਣਗੀਆਂ ਕਈ ਕਲਚਰਲ ਅਟ੍ਰੈਕਸ਼ਨਸ ਹੋਣਗੀਆਂ ਸੇਂਟ ਲਾਰੈਂਸ ਮਾਰਕੀਟ ਇਹ ਵੀ ਖੁੱਲੀ ਹੋਏਗੀ ਬੰਦ ਰਹਿਣੇ ਹਨ ਜੀ ਸਰਕਾਰੀ ਦਫ਼ਤਰ ਪਬਲਿਕ ਸਕੂਲਸ ਲਾਇਬ੍ਰੇਰੀਜ਼ ਤੇ ਕੈਨੇਡਾ ਪੋਸਟ ਦੀ ਮੇਲ ਕੁਲੈਕਸ਼ਨ ਸਰਵਿਸ ਇਹ ਸੇਵਾਵਾਂ ਅੱਜ ਦੇ ਦਿਨ ਬੰਦ ਰਹਿੰਦੀਆਂ ਨੇ ਈਸਟਰ ਮੰਡੇ ਦਾ ਲੌਂਗ ਵੀਕਐਂਡ ਹੈ ਤੇ ਸੋ ਇੰਜੋਏ ਯੋਰ ਲੌਂਗ ਵੀਕਐਂਡ ਤੇ ਕੋਸ਼ਿਸ਼ ਇਹੀ ਰੱਖਿਆ ਕਰੋ ਹਮੇਸ਼ਾ ਕਿ ਛੁੱਟੀ ਦਾ ਮਤਲਬ ਦਿਮਾਗੀ ਤੌਰ ਤੇ ਛੁੱਟੀ ਮਾਰਨਾ ਨਹੀਂ ਹੁੰਦਾ ਇਹ ਗੱਲ ਆਪਾਂ ਕਦੇ ਵੀ ਨਹੀਂ ਕਰਨੀ ਹੁਣ ਗੱਲ ਆ ਜਾਈਏ ਕਿ ਜਦੋਂ ਅਸੀਂ ਬੱਚਿਆਂ ਨੂੰ ਪੜਾਉਣਾ ਨਹੀਂ ਜਦੋਂ ਅਸੀਂ ਉਨ੍ਹਾਂ ਲਈ ਚੰਗੇ ਰੁਜ਼ਗਾਰ ਪੈਦਾ ਨਹੀਂ ਕਰਦੇ ਚੰਗੀ ਵਿਦਿਆ ਪੈਦਾ ਨਹੀਂ ਕਰਦੀ ਤੇ ਉਹ ਤੋਂ ਬਾਅਦ ਤੁਹਾਨੂੰ ਮਿਲਣਗੇ ਨਸ਼ੇੜੀ ਇਹਦਾ ਕੋਈ ਕਸੂਰ ਤੋਂ ਕਦੇ ਵੀ ਤੁਸੀਂ ਸਮਾਜਿਕ ਰੂਪ ਚ ਨਹੀਂ ਬਦਲ ਸਕਦੇ ਇੰਡੀਵਿਜੁਅਲ ਰੂਪ ਚ ਜਿੰਨੇ ਮਰਜ਼ੀ ਚੰਗੇ ਹੋਵੋ ਡਾਰਵਿਨ ਨੇ ਕਹਿਤਾ ਉਹ ਕਿ ਆਪਣੇ ਆਪ ਚ ਭਾਵਾਂ ਜਿੰਨੇ ਮਰਜ਼ੀ ਬੁੱਧੀਮਾਨ ਹੋਵੋ ਜਿੰਨੇ ਮਰਜ਼ੀ ਅਮੀਰ ਹੋਵੋ ਤੇ ਜਿੰਨੇ ਮਰਜ਼ੀ ਤਾਕਤਵਰ ਹੋਵੋ ਤੁਹਾਨੂੰ ਤੁਹਾਡਾ ਸਮਾਜ ਹੀ ਅੱਗੇ ਲੈ ਕੇ ਜਾਊਗਾ ਤੁਰੇ ਫਿਰਦੇ ਨੂੰ ਕਿਸੇ ਵੀ ਭੁੱਖੇ ਨੰਗੇ ਬੰਦੇ ਨੇ ਜਦੋਂ ਦੇਖਿਆ ਕਿ ਉਹ ਕੁਛ ਖਾਈ ਜਾਂਦਾ ਤੇ ਉਹ ਹਾਬੜ ਕੇ ਖੂਨ ਆਊਗਾ ਇਸ ਸਮਾਜ ਚ ਤੁਸੀਂ ਬਚ ਨਹੀਂ ਸਕਦੇ ਸੋ ਸਮਾਜ ਦਾ ਵੀ ਤਾਕਤਵਰ ਹੋਣਾ ਜ਼ਰੂਰੀ ਹੈ ਤੇ ਸਮਾਜ ਹੈ ਜਿਹੜਾ ਸਾਡਾ ਉਹ ਗੈਂਗਸਟਰ ਅਪਰਾਧ ਨਸ਼ਿਆਂ ਨੇ ਖੋਖਲਾ ਕੀਤਾ ਹੋਇਆ ਤੇ ਇਹ ਇੰਡੀਵਿਜੁਅਲੀ ਜਿੱਡੇ ਜਿੱਡੇ ਮਰਜ਼ੀ ਘਰ ਦੇ ਸਿਕਿਉਰਿਟੀ ਕੈਮਰੇ ਲਾ ਲਓ ਪੁਲਿਸ ਨੇ ਵੀ ਤੁਹਾਨੂੰ ਕਹਿਤਾ ਵੀ ਹੌਲੀ ਹੌਲੀ ਉਹਨਾਂ ਨੇ ਕਹਿ ਦੇਣਾ ਕਿ ਆਪਣਾ ਸਮਾਨ ਹੀ ਬਾਹਰ ਰੱਖਣ ਲੱਗ ਜਾਓ ਤੇ ਫਿਰ ਤੁਸੀਂ ਬਿਲਕੁਲ ਸੁਰੱਖਿਅਤ ਹੋ ਜਾਓਗੇ ਤੇ ਫਿਰ ਅਸੀਂ ਤਾਂ ਆਪ ਹੀ ਕਹਿੰਦਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਪ੍ਰਾਈਵੇਟ ਪ੍ਰੋਪਰਟੀ ਹੋਣੀ ਹੋਣੀ ਚਾਹੀਦੀ ਕਰ ਦਿੰਦੇ ਹਾਂ ਸਾਰਾ ਕੁਝ ਸਮਾਜਿਕ ਫਿਰ ਡਰੇ ਕਾਸੇ ਦਾ ਨਹੀਂ ਬਾਬੇ ਨਾਨਕ ਨੇ ਵੀ ਮਰਦਾਨੇ ਨੂੰ ਕਿਹਾ ਸੀ ਮਰਦਾਨੇ ਪੈਸਾ ਨਾ ਜੇਬ ਚ ਪਾ ਲਈ ਨੀਂਦ ਨਹੀਂ ਆਉਣੀ ਰਾਤ ਨੂੰ ਤੇ ਮਰਦਾਨਾ ਹੋਰਾਂ ਨੇ ਇੱਕ ਵਾਰੀ 1 ਰੁਪਈਆ ਸਾਂਭ ਲਿਆ ਸੀ ਰਾਤ ਨੂੰ ਪੋਟਲੀ ਸਾਂਭਦੇ ਫਿਰੀ ਗਏ ਕਹਿੰਦੇ ਮਰਦਾਨਿਆ ਬੋਝ ਕਾਹਦਾ ਕੀ ਬੋਝ ਹੋ ਗਿਆ ਅੱਗੇ ਆਪਾਂ ਫਿਕਰ ਨਾਲ ਨਹੀਂ ਕਦੇ ਸੁੱਤੇ ਆਹ ਕੀ ਗੱਲ ਹੋਈ ਕਹਿੰਦੇ ਗੁਰੂ ਸਾਹਿਬ 1 ਰੁਪਈਆ ਆਇਆ ਥੈਲੀ ਚ ਸਿੱਟ ਕਹਿੰਦੇ ਫਿਰ ਇਹਨੂੰ ਸਿੱਟ ਦੇ ਇਹਨੂੰ ਕਿਸੇ ਪਾਸੇ ਦੇ ਇਹਨੇ ਸੌਣ ਨਹੀਂ ਦੇਣਾ ਬਾਕੀ ਆਪਾਂ ਇੰਨੀਆਂ ਗੱਲਾਂ ਕਰਨੀਆਂ ਨੇ ਆਪਾਂ ਗੁਰੂ ਦੀ ਮੰਨਣੀ ਹੀ ਨਹੀਂ ਹੈ ਕਦੇ ਵੀ ਬਸ ਗੁਰੂ ਜੀ ਦਾ ਨਾਮ ਜਪੋ ਸਵੇਰੇ ਸਵੇਰੇ ਮੁੜ ਕੇ ਸਾਰੇ ਕੰਮ ਕਰੋ ਪੁੱਠੇ ਚੀਫ ਮੈਡੀਕਲ ਆਫਿਸਰ ਨੇ ਜੀ ਹੈਲਥ ਆਪਣੇ ਓਨਟੈਰੀਓ ਪ੍ਰੋਵਿੰਸ ਦੇ ਡਾਕਟਰ ਕਿਰਨ ਮੋਰੇ ਸੋ ਉਨ੍ਹਾਂ ਨੇ ਹੁਣ ਇਕ ਗੱਲ ਆਖੀ ਹੈ ਕਿ ਕੁਝ ਨਸ਼ਿਆਂ ਦੇ ਉੱਤੇ ਜਿਹੜੀਆਂ ਗੈਰ ਕਾਨੂੰਨੀ ਪਾਬੰਦੀਆਂ ਲੱਗੀਆਂ ਜਿਨ੍ਹਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੋਇਆ ਹੁਣ ਉਨ੍ਹਾਂ ਨੂੰ ਕਾਨੂੰਨੀ ਉਹ ਕਰਾਰ ਦੇ ਦਿਓ ਹਾਂ ਬਾਕੀ ਉਨ੍ਹਾਂ ਨੇ ਕਿਹਾ ਕਿ ਸ਼ਰਾਬ ਪੀਣ ਦੀ ਜਿਹੜੀ ਉਮਰ ਦੀ ਆਪਾਂ ਨਿਰਧਾਰਿਤ ਕੀਤੀ ਹੋਈ ਹੈ ਕਾਨੂੰਨੀ ਉਹ 19-21 ਸਾਲ ਕਰ ਦਿੱਤੀ ਜਾਵੇ ਪਰ ਕੁਝ ਨਸ਼ਿਆਂ ਨੂੰ ਜਿਹੜੇ ਕਿ ਲੋਕ ਇਸਤੇਮਾਲ ਕਰਦੇ ਹੀ ਨੇ ਮਜਬੂਰੀ ਵੱਸ ਕਰਦੇ ਆ ਚਾਹੇ ਕਿਸੇ ਹਾਲਾਤ ਵਿਚ ਆ ਚੁੱਕੇ ਨੇ ਉਨ੍ਹਾਂ ਨੂੰ ਲੈ ਕੇ ਜੋ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬੰਦੇ ਫੜੇ ਜਾ ਰਹੇ ਆ ਹਿਰਾਸਤਾਂ ਚ ਰੱਖਿਆ ਜਾ ਰਿਹਾ ਉਹਦੇ ਨਾਲ ਸਾਨੂੰ ਸਾਜ਼ਗਾਰ ਨਤੀਜੇ ਨਹੀਂ ਮਿਲ ਰਹੇ ਇਨ੍ਹਾਂ ਨੂੰ ਰੈਗੂਲਰਾਈਜ਼ ਕਰ ਦਿਓ ਪਰ ਰੈਗੂਲਰਾਈਜ਼ ਕਰਦੇ ਕਰਦੇ ਕਹਿਣਾ ਵੀਜ਼ਾ ਵਾਲਾ ਕੰਮ ਨਾ ਕਰਿਓ ਕਿ ਬਈ ਜਿਹੜਾ ਤਸਕਰਾਂ ਦਾ ਧੰਦਾ ਸੀ ਉਹ ਸਰਕਾਰ ਨੇ ਅਪਣਾ ਲਿਆ ਵੀ ਚਲੋ ਆਪਾਂ ਦੇ ਚੋ ਆਪ ਨਾ ਕਮਾਈ ਕਰ ਲਈਏ। ਇਹਦਾ ਮਤਲਬ ਹੈ ਸਮਾਜ ਦੇ ਵਿੱਚੋਂ ਗੈਰ ਕਾਨੂੰਨੀ ਅਨਸਰਾਂ ਨੂੰ ਜੋ ਹੁੰਦੀ ਕਮਾਈ ਆ ਉਹ ਰੋਕਣੀ ਹੈ, ਤੇ ਜੇ ਸਰਕਾਰ ਤੋਂ ਬੋਤਲ 10 ਰੁਪਏ ਦੀ ਤੇ ਬਾਹਰ ਮਿਲਦੀ ਹੈ 3 ਰੁਪਏ ਦੀ, ਲੋਕ ਪੀ ਪੀ ਕੇ ਹੀ ਮਰਨਗੇ। ਇਹ ਫਿਰ ਫ੍ਰੀ ਚ ਹੀ ਬੁਲਾਉਣੀ ਪਊਗੀ ਤੁਹਾਨੂੰ ਜੇ ਤੁਸੀਂ ਬਚਣਾ। ਸ਼ਰਾਬ ਨੀ ਬੁਲਾਉਣੀ ਕਹਿੰਦੇ, ਊਂ ਜੇਲ੍ਹਾਂ ਦੇ ਵਿੱਚ ਰੱਖ ਕੇ ਜਿੰਨੀ ਮਰਜ਼ੀ ਸੇਵਾ ਕਰਾ ਲਓ। ਲੱਖ ਡੇਢ ਲੱਖ ਦੀ ਤਨਖਾਹ ਵਾਲਾ ਪੁਲਿਸ ਮੁਲਾਜ਼ਮ ਅਸੀਂ $70,000 ਦੀ ਕਾਰ ਦੇ ਕੇ ਤੇ ਉਹਨੂੰ ਕਹਾਂਗੇ 100 ਕਿਲੋਮੀਟਰ ਗੱਡੀ ਦਾ ਤੇਲ ਫੂਕਦੇ ਬੰਦਾ ਫੜਨ ਲਈ, ਪਰ ਬੰਦੇ ਨੂੰ 1 ਰੁਪਈਏ ਦੀ ਰੋਟੀ ਨੀ ਕਮਾਉਣੀ। ਮੈਂ ਜਾਣਦਾ ਆ ਉਹ ਪ੍ਰਬੰਧ ਇਦਾਂ ਹੀ ਚੱਲਣੇ ਆ, ਕਿਉਂਕਿ ਸਾਨੂੰ ਮੋਟੇ ਤੌਰ ਤੇ ਦਿਖਦੇ ਹੀ ਇਹ ਆ। ਹੁਣ ਉਹ ਜਦੋਂ ਕਰਦੇ ਆਪਾਂ ਕਹਿੰਦੇ ਲੈ ਯਾਰ ਆਹ ਚੰਗਾ ਡਾਕਟਰ ਆਇਆ, ਕਿ ਇਮੀਡੀਏਟਲੀ ਇੱਕ ਨਵੀਂ ਪਾਲਿਸੀ ਬਣਾਓ, ਐਕਸੈਸ ਕਰੋ ਲਿਮਿਟ ਐਲਕੋਹਲ ਦੀ, ਵੇਪਸ ਦੀ, ਕੈਨਾਬੀਜ਼ ਦੀ, ਕਿਉਂਕਿ ਇਹਨਾਂ ਨਾਲ ਮਰਨ ਵਾਲੇ ਲੋਕਾਂ ਦੀ, ਹਸਪਤਾਲਾਂ ਚ ਜਾਣ ਵਾਲਿਆਂ ਦੀ ਗਿਣਤੀ ਹੈ ਉਹ ਵੱਧ ਗਈ, ਕਿਉਂਕਿ ਮਲਟੀਪਲ ਸਬਸਟੈਂਸਿਸ ਹੈ ਉਨ੍ਹਾਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। 2500 ਦੇ ਕਰੀਬ ਓਨਟੈਰੀਓ ਦੇ ਵਿਚ ਸਾਲਾਨਾ ਲੋਕ ਨਸ਼ੇ ਦਾ ਗਲਤ ਢੰਗ ਨਾਲ ਸੇਵਨ ਕਰਕੇ ਪਿਛਲੇ ਕਈ ਸਾਲਾਂ ਤੋਂ ਮਾਰੇ ਜਾ ਰਹੇ ਹੈ। ਟੌਕਸਿਕ ਡਰੱਗ ਸਪਲਾਈ ਹੋ ਰਹੀ ਹੈ। ਨੰਬਰ ਆਫ ਓਪੀਓਇਡ ਰਿਲੇਟਿਡ ਡੈਥਸ ਨੇ ਜਿਹੜੀਆਂ ਅਮੰਗ ਟੀਨਸ ਐਂਡ ਯੰਗ ਏਡਲਸ ਇਨ ਓਨਟੈਰੀਓ ਟ੍ਰਿਪਲਡ 2014 ਤੋਂ 21 ਤੱਕ ਦੇ 7 ਸਾਲਾਂ ਦੇ ਦੌਰਾਨ 3 ਗੁਣਾ ਨੌਜਵਾਨ ਬੱਚਿਆਂ ਬਾਲਗਾਂ ਦੇ ਵਿਚ ਨਸ਼ੇ ਗਲਤ ਨਸ਼ੇ ਕਰਕੇ ਮਾਰੇ ਜਾਣ ਦੀ ਗਿਣਤੀ ਵੱਧ ਰਹੀ ਹੈ। ਰਿਸਰਚ ਨੇ ਇਹ ਵੀ ਫਾਊਂਡ ਪਤਾ ਲਾਇਆ ਕਿ ਸੇਫਰ ਡਰੱਗ ਸਪਲਾਈ ਸੋਲਿਊਸ਼ਨਜ਼ ਹੈਗੇ ਆ। ਇਮੀਡੀਏਟਲੀ ਜੇਕਰ ਤੁਸੀਂ ਹਜ਼ਾਰਾਂ ਇਸ ਤਰ੍ਹਾਂ ਦੀਆਂ ਮੌਤਾਂ ਨੂੰ ਆਉਂਦੇ ਸਾਲਾਂ ਦੇ ਵਿਚ ਰੋਕਣਾ ਤੇ ਉਹਨੂੰ ਨਿਯੰਤਰਿਤ ਤਰੀਕੇ ਨਾਲ ਸਰਕਾਰ ਸਾਂਭਣ ਦੀ ਕੋਸ਼ਿਸ਼ ਕਰੇ। ਗੈਰ ਸਮਾਜੀ ਅਨਸਰਾਂ ਤੋਂ ਜਿਸ ਤਰ੍ਹਾਂ ਬੱਚੇ ਨਸ਼ਾ ਪ੍ਰਾਪਤ ਕਰ ਰਹੇ ਨੇ ਉਹ ਜ਼ਿਆਦਾ ਘਾਤਕ ਸਮਾਜ ਲਈ ਵੀ ਤੇ ਉਨ੍ਹਾਂ ਬੱਚਿਆਂ ਲਈ ਵੀ ਸਾਬਤ ਹੋ ਰਿਹਾ। ਦ ਸਿਸਟਮ ਮਸਟ ਫਸਟ ਟੇਕ ਅਰਜੈਂਟ ਸਟੈਪਸ ਟੂ ਕੀਪ ਪੀਪਲ ਅਲਾਈਵ। ਪਹਿਲੀ ਗੱਲ ਤਾਂ ਇਹ ਆ ਕਿ ਲੋਕਾਂ ਨੂੰ ਜਿਉਂਦੇ ਰੱਖੋ, ਸਚ ਐਜ਼ ਕ੍ਰੀਏਟਿੰਗ ਸੇਫ ਸਪੇਸਿਸ ਵੇਅਰ ਪੀਪਲ ਕੈਨ ਯੂਜ਼ ਅਨਰੈਗੂਲੇਟਿਡ ਡਰੱਗਸ ਐਂਡ ਪ੍ਰੋਵਾਈਡਿੰਗ ਰੈਗੂਲੇਟਿਡ ਫਾਰਮਾਸਿਊਟੀਕਲ ਅਲਟਰਨੇਟਿਵਸ। ਜਿੱਥੇ ਅਨਰੈਗੂਲੇਟਿਡ ਡਰੱਗਸ ਨੇ ਉਥੇ ਰੈਗੂਲੇਟਿਡ ਢੰਗ ਨਾਲ ਲਾਓ ਤੇ ਫਾਰਮਾਸਿਊਟੀਕਲ ਅਲਟਰਨੇਟਿਵਸ ਵੀ ਦਿਓ, ਇਹਦੇ ਨਾਲ ਉਹ ਠੀਕ ਹੋ ਸਕਦਾ। ਸੋ ਇਹਨਾਂ ਨੇ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਕਿਹਾ ਕਿ ਸਾਨੂੰ ਬਹੁ ਵਿਧਾਵੀ ਇਹਦੇ ਉਤੇ ਯੋਜਨਾਵਾਂ ਬਣਾਉਣ ਦੀ ਲੋੜ ਹੈ ਤੇ ਤਾਂ ਜਾ ਕੇ ਕਿਤੇ ਗੱਲਬਾਤ ਸੈੱਟ ਆ ਸਕਦੀ ਹੈ। ਫਿਰ ਸਰਕਾਰ ਦਾ ਵੀ ਜਵਾਬ ਸੁਣ ਲਈਏ। ਹੈਨਾ ਜੈਨਸਨ ਨੇ ਜੀ, ਓਨਟੈਰੀਓ ਦੀ ਮਿਨਿਸਟਰੀ ਆਫ ਹੈਲਥ ਚ ਸਪੋਕਸ ਪਰਸਨ, ਉਨ੍ਹਾਂ ਨੇ ਕਿਹਾ ਕਿ ਗਵਰਨਮੈਂਟ ਐਪਰੀਸ਼ੀਏਟਸ। ਦੇਖੋ ਤਾਰੀਫ਼ ਤਾਂ ਸਰਕਾਰ ਹਮੇਸ਼ਾ ਕਰਦੀ ਹੈ ਚੰਗੇ ਕੰਮਾਂ ਦੀ, ਸਰਕਾਰ ਬਹੁਤ ਬਹੁਤ ਜਿੰਦਾਬਾਦ। ਸਰਕਾਰ ਪੂਰੀ ਤਾਰੀਫ਼ ਕਰਦੀ ਹੈ ਰਿਕਮੈਂਡੇਸ਼ਨਸ ਦੀ ਟੂ ਰਿਸਟ੍ਰਿਕਟ ਲੀਗਲ ਸਬਸਟਾਂਸਿਸ ਵਾਇਲ ਡੀਕ੍ਰਿਮੀਨਲਾਈਜ਼ਿੰਗ ਹਾਰਡ ਡਰੱਗਸ, ਵੀ ਇਸ ਗੱਲ ਲਈ ਜੋ ਉਨ੍ਹਾਂ ਨੇ ਵਿਚਾਰ ਪ੍ਰਗਟਾਏ ਆ, ਜੋ ਸਿਫਾਰਸ਼ਾਂ ਕੀਤੀਆਂ ਨੇ ਉਨ੍ਹਾਂ ਦੀ ਤਾਂ ਕਹਿੰਦੇ ਬਈ ਕਾਬਲੇ ਤਾਰੀਫ਼। ਤਾਰੀਫ਼ ਤਾਂ ਸਾਡੇ ਤੋਂ ਜਿੰਨੀ ਮਰਜ਼ੀ ਕਰਾ ਲਓ, ਕੰਮ ਨਹੀਂ। ਖਾਮ ਪੇ ਮਤ ਜਾਣਾ ਭਈਆ, ਵੱਧ ਤੋਂ ਵੱਧ ਤੋਂ ਮੈਂ ਕੜਾਹ ਖਵਾ ਲੇਂਗੇ। ਜੈਨਸਨ ਕਹਿੰਦੇ ਆ ਦੇ ਇਗਨੋਰ ਦੀ ਅਨਇੰਟੈਂਡਡ ਕੰਸੀਕੁਐਂਸਿਸ ਐਂਡ ਸਿਗਨੀਫਿਕੈਂਟ ਪਬਲਿਕ ਸੇਫਟੀ ਕੰਸਰਨਸ ਐਕਸਪੀਰੀਅੰਸਡ ਬਾਈ ਅਦਰ ਜੁਰਿਸਡਿਕਸ਼ਨ ਦੈਟ ਹੈਵ ਇੰਪਲੀਮੈਂਟਡ ਸਿਮਿਲਰ ਪ੍ਰਪੋਜ਼ਲਸ। ਪਰ ਉਹ ਹੁਣ ਇਗਨੋਰ ਨਹੀਂ ਕਰ ਸਕਦੇ ਕਿ ਇਨ੍ਹਾਂ ਦੇ ਕਈ ਕੰਸੀਕੁਐਂਸਿਸ ਵੀ ਨਿਕਲਦੇ, ਕਈ ਥਾਂ ਤੇ ਅਜਿਹੇ ਤਜਰਬੇ ਵੀ ਕੀਤੇ ਗਏ ਸੀਗੇ ਤੇ ਜਿਹਦੇ ਕਰਕੇ ਇੱਦਾਂ ਦੀਆਂ ਗੱਲਾਂ ਦੇ ਕੁਝ ਨੁਕਸਾਨ ਵੀ ਹੋਏ, ਪਰ ਦੱਸਣਾ ਨਹੀਂ ਹੈਗਾ ਵੀ ਕਿੱਦਾਂ ਕਿੱਦਾਂ ਕਰਕੇ ਕੀ ਕੀ ਨੁਕਸਾਨ ਹੋਏ ਸੀ। ਡੀਕ੍ਰਿਮੀਨਲਾਈਜ਼ੇਸ਼ਨ ਦੇ ਮਾਮਲੇ ਚ ਮੂਰ ਕਹਿੰਦੇ ਨੇ ਅਲਾਓ ਦਾ ਜਸਟਿਸ ਐਂਡ ਐਨਫੋਰਸਮੈਂਟ ਸਿਸਟਮ ਟੂ ਫੋਕਸ ਦੇ ਰਿਸੋਰਸਿਸ ਔਨ ਸਟਾਪਿੰਗ ਦੀ ਆਰਗੇਨਾਈਜੇਸ਼ਨ ਐਂਡ ਇੰਡੀਵਿਜੁਅਲ ਪ੍ਰੋਫਿਟਿੰਗ ਫਰੋਮ ਅਨਰੈਗੂਲੇਟ। ਸਿੱਧਾ ਜਿਹਾ ਕੰਮ ਆ ਕਹਿੰਦਾ ਡੀਕ੍ਰਿਮੀਨਲਾਈਜ਼ੇਸ਼ਨ ਦਾ ਕਿ ਕਦੇ ਵੀ ਗੈਰ ਸਮਾਜੀ ਅਨਸਰਾਂ ਨੂੰ ਇਹ ਨਸ਼ਾ ਵੇਚਣ ਦਾ ਫਾਇਦਾ ਨਾ ਹੋਵੇ। ਸਭ ਤੋਂ ਪਹਿਲਾਂ ਤਾਂ ਆਹ ਰਾਹ ਬੰਦ ਕਰੋ, ਐਡੇ ਐਡੇ ਡਰੱਗ ਕਾਰਟਲ ਚੱਲਦੇ ਆ। ਹੁਣ ਆਪਾਂ ਇੱਥੇ ਨਹੀਂ ਜਾਣਾ ਹੈਗਾ, ਉਹ ਆਪਾਂ ਡਿਸਟਰਬਿੰਗ ਟ੍ਰੈਂਡ ਦੇ ਉੱਪਰ ਗੱਲ ਕਰ ਲਈਏ। ਬਿੰਜ ਡਰਿੰਕਿੰਗ, ਓਵਰ ਡਰਿੰਕਿੰਗ ਕਰਨ ਦੀ ਲੋੜ ਪੈਂਦੀ ਹੈ ਜਦੋਂ ਕਿ ਦੱਬ ਕੇ ਉਦੋਂ ਤੱਕ ਪੀ ਜਾਣੀ ਜਦ ਤੱਕ ਆਪਾਂ ਬੇਹੋਸ਼ ਨਹੀਂ ਹੁੰਦੇ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ ਦਾ ਕਹਿਣਾ ਕਿ 33% ਆਫ ਅਡਲਟ ਸੈਡ ਦੇ ਯੂਜ਼ਡ ਕੈਨਾਬੀਜ਼ ਇਨ 2020 ਦੀ 2020 ਤੱਕ 33% ਲੋਕਾਂ ਨੇ ਮੰਨਿਆ ਕਿ ਉਹ ਅਸੁੱਖਾ ਭੰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਹ ਖਾਣ ਲੱਗ ਗਏ, ਤੇ ਇਹ 2019 ਤੋਂ 8% ਦਾ ਵਾਧਾ ਹੈ। ਨਸ਼ਾ ਸਮਾਜ ਚ ਵੱਧ ਚੁੱਕਿਆ। ਐਂਡ ਵੈਨ ਇਟ ਰਿਲੀਜ਼ਡ ਇਟਸ ਕੈਨਾਬੀਜ਼ ਸਰਵੇ ਇਨ 2022 ਹੈਲਥ ਕੈਨੇਡਾ ਰਿਪੋਰਟਡ 2020 ਤੱਕ 33% ਲੋਕਾਂ ਨੇ ਮੰਨਿਆ ਕਿ ਉਹ ਨੰਬਰ ਆਫ ਓਨਟੈਰੀਅਨਸ ਹੂ ਡਾਇਡ ਆਫ ਐਲਕੋਹਲ ਟੌਕਸਿਟੀ रोज 16% 2018 तो 2021 दे दरमियान 16% शराब दा गलत सेवन करन करके होण वालियां मौतां दी गिणती दे विच वाधा होया। हुण इह गल तां रहेगी, आपां नूं छड्ड दो इत्थे तक, शराब दी उमर वधाउण वाली गल भी रहेगी, ठीक है। जिन्नी देर तक गल पैसियां च नहीं आउंदी उन्नी देर समझ नहीं आउणी। हुण आपां सिर्फ गल कीती है इंसानी पद्धर ते, भावनात्मक पद्धर ते या इखलाकी पद्धर ते। हुण आपां डॉलर फिगर ते गल करदे हां। 2020 दे हिसाब नाल हार्म्स एसोसिएटेड विद सबस्टेंस यूज कॉस्ट ओंटेरियो अबाउट 18 बिलियन डॉलर। 18 बिलियन डॉलर दा नुकसान होया। सिर्फ वो बंदे नहीं मरे, भी अब नशा करते मर जाएंगे, हमें क्या लेना देना, तुम्हें कहो तो लेना देना रमनजीत जी, तुम ना बच सके। ए कहंदे आ भी पर परसन उहदी हैल्थ केयर सोशल ते लीगल पुलिसिंग कॉस्ट, ओनू चक्या लिजाया अदालती प्रक्रिया चो कढ़िया जेलां च रखिया, जे औसत लाउणी है तां एक बंदा जो इस तरह दे नशे दे चुंगल च फसिया होया, जदों ओह कानून दे नाल ओहदा वास्ता पैंदा तां साडे सूबे नूं प्रति व्यक्ति 1,234 डॉलर खर्चने पैंदे आ औसतन। ते ओह कहंदे वी जे तुसीं इही 18 बिलियन नूं सही ढंग नाल वरत लो ते किन्ना फर्क पै जांदा। इह तां इन्हां ने वरतना नहीं, पर इहदे नाल दी रिलेटेड एक खबर है, ਉਹਦੇ ਤੋਂ ਆਪਾਂ ਨੂੰ ਕਾਫੀ ਕੁਝ ਸੰਕੇਤ ਮਿਲਣਗੇ। ਮੈਂ ਇੱਕ ਅੰਤਰਾਲ ਜਿਹਾ ਲੈ ਕੇ ਨਾ ਫਿਰ ਉਹ ਪੜ੍ਹ ਕੇ ਉਹਦਾ ਡਾਟਾ ਸਾਂਝਾ ਕਰਦਾ। ਹਾਂਜੀ, ਤੇ ਉਹ ਜਿਹੜਾ ਡਾਟਾ ਹੈ ਜੀ ਉਹ ਇਸ ਕਿਸਮ ਦਾ ਆ ਕਿ ਜਦੋਂ ਹੁਣ ਆਪਾਂ ਇੱਕ ਤਾਂ ਡਾਕਟਰ ਦੀ ਰਿਕਮੈਂਡੇਸ਼ਨ ਦੀ ਗੱਲ ਕੀਤੀ, ਉਹਦੇ ਨਾਲ ਹੀ ਖਬਰ ਆਈ ਕਿ ਟਿਮਨਿਸ ਔਰ ਸਡਬਰੀ ਦੇ ਵਿੱਚ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਸ ਚੱਲਦੀਆਂ ਸੀ ਤੇ ਸਰਕਾਰ ਨੇ ਉਨ੍ਹਾਂ ਦੀ ਫੰਡਿੰਗ ਰੋਕਤੀ। ਕਿੰਨੀ ਫੰਡਿੰਗ ਹੈ ਕੀ ਹੈ ਉਹ ਤਾਂ ਨਹੀਂ ਦੱਸਿਆ ਗਿਆ। ਇਨ੍ਹਾਂ ਦੋਨਾਂ ਸ਼ਹਿਰਾਂ ਦੇ ਵਿੱਚ ਦਸੰਬਰ ਮਹੀਨੇ ਤੱਕ ਸਰਕਾਰ ਨੇ ਫੰਡਿੰਗ ਦਿੱਤੀ ਤੇ ਉਸ ਤੋਂ ਬਾਅਦ ਨਾ ਕਰਤਾ ਸੀ, ਫਿਰ ਥੋੜੀ ਥੋੜੀ ਜਿਹੀ ਵਧਾ ਕੇ ਹੁਣ ਆਖਰ ਨੂੰ 31 ਮਾਰਚ ਨੂੰ ਜਿੱਥੇ ਸਹੀ ਢੰਗ ਨਾਲ ਕਿਸੇ ਨੂੰ ਨਸ਼ਾ ਲਾਉਣ ਦੇ ਵਿੱਚ ਮਦਦ ਕਰਦੇ ਸੀਗੇ ਉਹ ਵੀ ਬੰਦ ਕਰਤਾ, ਤੇ ਹੁਣ ਜਿਹੜੀ ਉਹ 1,234 ਡਾਲੀ ਵਾਲੀ ਹੈ ਹੁਣ ਉਸ ਫਿਕਰ ਚ ਵਾਧਾ ਹੋ ਜਾਣਾ। ਇਧਰ ਤਾਂ ਕੁਛ ਮਿਲੀਅਨ ਜਾਣੇ ਸੀ, ਹੁਣ ਉਹ ਇਦੋ ਜ਼ਿਆਦਾ ਮਲਟੀਪਲਾਈ ਹੋ ਕੇ ਮੂਹਰੇ ਆਊਗੀ। ਨਿਪ ਦਾ ਏਵਲ ਇਨ ਦਾ ਬੱਡ ਅਸਟਿਚ ਇਨ ਟਾਈਮ ਸੇਵਜ਼ 9। ਆਪਾਂ ਨੂੰ ਪਤਾ ਵੀ ਮੌਕੇ ਤੇ ਤੋਪਾ ਲਾ ਦੋ ਤੇ ਲੀੜਾ ਪਾਟਣੋਂ ਬਚ ਜਾਂਦਾ। ਹੁਣ ਇਹ ਦੋਨਾਂ ਸ਼ਹਿਰਾਂ ਦੇ ਵਿਚ ਕੀ ਆ, ਦਾ ਸਪੋਟ ਇਨ ਸਡਬਰੀ ਦ ਸੇਫ ਹੈਲਥ ਸਾਈਟ ਟਿਮਨਿਸ ਇਹ 31 ਮਾਰਚ ਤੱਕ ਦੇ ਹਿਸਾਬ ਨਾਲ ਆ ਗਈਆਂ। ਤੇ ਓਨਟੈਰੀਓ ਦੇ ਚੀਫ ਕੋਰੋਨਰ ਨੇ ਦਸਿਆ ਕਿ ਓਪੀਓਇਡ ਟੌਕਸਿਟੀ ਮੋਰਟੈਲਿਟੀ ਰੇਟ ਨੀਅਰਲੀ 3 ਟਾਈਮਸ ਦਾ ਪ੍ਰੋਵਿੰਸ਼ੀਅਲ ਐਵਰੇਜ। ਇਨ੍ਹਾਂ ਦੋਨਾਂ ਸ਼ਹਿਰਾਂ ਦੇ ਵਿਚ ਪੂਰੇ ਸੂਬੇ ਦੇ ਵਿਚ ਜਿਸ ਹਿਸਾਬ ਨਾਲ ਲੋਕ ਨਸ਼ੇ ਦੇ ਓਵਰਡੋਜ਼ ਕਰਕੇ ਮਰਦੇ, ਦੋ ਸ਼ਹਿਰਾਂ ਚ ਉਨ੍ਹਾਂ ਦੀ ਗਿਣਤੀ 3 ਗੁਣਾ ਜ਼ਿਆਦਾ ਸੀ ਆਪਣੇ ਸੂਬੇ ਦੀ ਔਸਤ ਪੱਧਰ ਨਾਲੋਂ। ਤੇ ਇਨ੍ਹਾਂ ਦੋਨਾਂ ਸਾਈਟਸ ਨੂੰ ਹੁਣ ਬੰਦ ਕਰ ਦਿੱਤਾ ਗਿਆ। ਇਕ ਦੀ ਫੰਡਿੰਗ 2022 ਦੇ ਅਪ੍ਰੈਲ ਤੱਕ ਸੀਗੀ, ਦੂਜੀ ਦੀ 2022 ਦੀ ਉਹਦੀ ਵੀ ਦਸੰਬਰ ਤੱਕ ਦੀ ਸੀਗੀ। ਇਧਰ ਸਡਬਰੀ ਵਾਲੇ ਤੇ ਨੂੰ ਦਸਿਆ ਕਿ ਦ ਟਿਮੀਜ਼ ਵਾਜ਼ ਐਕਸਪੈਕਟਡ ਟੂ ਕਲੋਜ਼ ਆਫਟਰ ਮਾਰਚ, ਪਰ ਇਕ ਈਮੇਲ ਆਈ ਹੈ ਉਨ੍ਹਾਂ ਕੋਲੇ, ਟਿਮੀਜ਼ ਐਂਡ ਡਿਸਟ੍ਰਿਕਟ ਹਾਸਪਿਟਲ ਨੇ ਸਾਡੇ ਦਸਿਆ ਆ ਕਿ ਸਾਈਟ ਵਿਲ ਰਿਮੇਨ ਓਪਨ ਆਫਟਰ 31 ਮਾਰਚ, ਪਰ ਹੋਰ ਕੋਈ ਡਿਟੇਲ ਨਹੀਂ ਵੀ ਕਿੰਨੇ ਦਿਨਾਂ ਤੱਕ ਚੱਲੂਗੀ। ਇਹ ਆ ਵੀ ਕੁਛ ਦੇਰ ਹੋਰ ਚੱਲੂ, 31 ਨੂੰ ਬੰਦ ਕਰਨੀ ਸੀ ਪਰ 31 ਨੂੰ ਹੁਣ ਬੰਦ ਨਹੀਂ ਕਰਦੇ। ਇਨ੍ਹਾਂ ਨੂੰ ਕਿਤੋਂ ਮਾੜੀ ਮੋਟੀ ਸਹਾਇਤਾ ਕਿਤੋਂ ਪ੍ਰਾਪਤ ਹੋਈ ਹੈ। ਕੈਵਿਨ ਪੈਲਟੀਅਰ ਨੇ ਇਕ ਕਲਾਇੰਟ ਤੇ ਹੀ ਸੈਡ ਹੀ ਇਜ਼ ਵਰੀਡ ਵਟ ਕੁਡ ਹੈਪਨ ਇਫ ਹੀ ਡਜ਼ਨਟ ਹੈਵ ਅ ਸੁਪਰਵਾਈਜ਼ ਸਾਈਟ ਟੂ ਯੂਜ਼ ਡਰੱਗਸ। ਤੇ ਉਹ ਇਹੋ ਜਿਹੇ ਬੰਦੇ ਆ ਜਿਹੜੇ ਹੁਣ ਆਪਣੀ ਸਿਹਤ ਨੂੰ ਲੈ ਕੇ ਘਬਰਾਹਟ ਚ ਨੇ ਕਿ ਹੁਣ ਅਸੀਂ ਕਿੱਧਰ ਜਾਈਏ, ਤੇ ਇਹ ਜਾ ਕੇ ਹੁਣ ਗਲਤ ਅਨਸਰਾਂ ਦੇ ਹੱਥ ਚੜਨਗੇ ਤੇ ਉਹਦੇ ਖਰਚੇ ਪੂਰੇ ਕਰਨ ਦੇ ਵੀ ਤਰੀਕੇ ਤੁਸੀਂ ਦੇਖ ਲਓ ਕਿਵੇਂ ਹੋ ਸਕਦੇ ਆ। ਤੇ ਹੁਣ ਤੱਕ ਕਹਿੰਦੇ ਆ ਇਨ੍ਹਾਂ ਦੇ ਸਟਾਫ ਨੇ ਗੱਲ ਦੱਸੀ ਆ ਕਿ ਅਸੀਂ ਤਕਰੀਬਨ 350 ਵਿਅਕਤੀਆਂ ਨੂੰ ਮੌਤ ਦੇ ਮੂੰਹ ਦੇ ਵਿਚੋਂ ਜਾਨੋਂ ਬਚਾ ਲਿਆ। ਸੂਬੇ ਪੱਧਰ ਦੇ ਵਿਚ 17 ਸੁਪਰਵਾਈਜ਼ਡ ਕੰਜ਼ਮਪਸ਼ਨ ਐਂਡ ਟ੍ਰੀਟਮੈਂਟ ਸਾਈਟਸ ਚੱਲਦੀਆਂ ਸੀ ਤੇ ਪ੍ਰੋਵਿੰਸ ਨੇ ਇਨ੍ਹਾਂ ਦੀ ਫੰਡਿੰਗ ਨੂੰ ਰੋਕ ਲਿਆ ਕਿਉਂਕਿ ਇਕ ਜਗ੍ਹਾ ਦੇ ਉਤੇ ਕਿਤੇ ਗੋਲੀਬਾਰੀ ਦੀ ਵਾਰਦਾਤ ਹੋਈ ਤੇ ਉਥੇ ਇਕ ਔਰਤ ਮਾਰੀ ਗਈ ਸੀ। ਵਾਹ ਜੀ ਵਾਹ, ਉਹ ਤਾਂ ਜੇ ਚਰਚ ਦੇ ਬਾਹਰ ਹੋ ਜਾਵੇ ਫਿਰ ਚਰਚ ਬੰਦ ਕਰ ਦੋਗੇ। ਉਹ ਬੱਸ ਸਟਾਪ ਦੇ ਉਤੇ ਗੋਲੀਬਾਰੀ ਹੋਈ ਸੀ, ਉਥੇ ਵੀ ਇਕ ਔਰਤ ਖੜੀ ਸੀਗੀ ਜਿੱਥੇ ਸਪਰੇ ਬੁਲਟ ਲੱਗੀ ਹੈ, ਠੀਕ ਹੈ ਜੀ। ਫਿਰ ਤਾਂ ਫਿਰ ਬੱਸ ਸਟਾਪ ਵੀ ਬੰਦ ਕਰ ਦਾਂਗੇ, ਫਿਰ ਕੀ ਬੰਦ ਕਰੋਗੇ। ਗੱਲ ਇਹ ਆ ਕਿ ਤੁਸੀਂ ਕੋਈ ਨਾ ਕੋਈ ਬਹਾਨਾ ਭਾਲਦੇ ਹੋ, ਉਥੇ ਸਿਕਿਉਰਿਟੀ ਲਾਈ ਜਾ ਸਕਦੀ ਹੈ ਕਿ ਡਰੱਗੀ ਉਥੇ ਆਉਂਦੇ ਆ, ਉਥੇ ਤਾਂ ਵੈਸੇ ਕ੍ਰਾਈਮ ਦੀ ਐਕਟੀਵਿਟੀ ਘਟਣ ਦੇ ਚਾਂਸ ਆ ਜਿੱਥੇ ਪੈਸੇ ਨਹੀਂ ਬਣਨਾ, ਲੜਾਈ ਤਾਂ ਪੈਸੇ ਪਿੱਛੇ ਹੁੰਦੀ ਹੈ। ਜੇ ਸਕੂਲ ਦੇ ਬਾਹਰ ਗੋਲੀ ਚੱਲੇ ਫਿਰ ਸਕੂਲ ਬੰਦ ਕਰ ਦੋਗੇ। ਮਤਲਬ ਤੁਸੀਂ ਇਹ ਕੀ ਕਹਾਣੀ ਚ ਜੋੜੀ ਆ ਵੀ ਹਾਂ ਖਤਰਾ ਹੋ ਗਿਆ ਕਮਿਊਨਿਟੀ ਨੂੰ, ਖਤਰਾ ਹੋ ਗਿਆ ਬਈ, ਖਤਰਾ ਹੋ ਗਿਆ ਤਾਂ ਉਹਦੇ ਪ੍ਰਬੰਧ ਕਰੋ, ਉਹਦੀ ਰੋਕਥਾਮ ਕਰੋ। ਚੀਜ਼ਾਂ ਨੂੰ ਬੰਦ ਕਰਨ ਦਾ ਕੀ ਮਤਲਬ ਆ? ਕਰਪਸ਼ਨ ਹੋਣ ਤੋਂ ਬਾਅਦ ਤੁਸੀਂ ਕਿਤੇ ਗ੍ਰੀਨ ਗਰੂਨ ਬੈਲਟਾਂ ਵੇਚਣ ਵਾਲੇ ਕੰਮ ਬੰਦ ਕਰਤੇ, ਪਬਲਿਕ ਸੈਕਟਰ ਦੇ ਵਿੱਚ ਆ ਕੇ ਇਹ ਗੱਲ ਕਰਦੇ ਆ ਜੀ ਇੱਥੇ ਕਰਪਸ਼ਨ ਸੀਗੀ ਤਾਂ ਬੰਦ ਕਰਤਾ, ਜੇ ਹੁਣ ਪ੍ਰਾਈਵੇਟ ਚ ਇੰਨਾ ਕੁਛ ਨਿਕਲ ਰਿਹਾ ਇਹਨੂੰ ਬੰਦ ਕਰਨ ਦੀ ਗੱਲ ਆਖੀ ਕਿ ਪ੍ਰਾਈਵੇਟ ਅਦਾਰਿਆਂ ਚ ਤਾਂ ਬੜੀ ਕਰਪਸ਼ਨ ਹੋ ਰਹੀ ਹੈ, ਆ ਫਾਰਮਾਸਿਊਟੀਕਲ ਤੁਹਾਡੀ ਫਸੀ ਖੜੀ ਹੈ, ਕਿਹੜੀ ਕਿਹੜੀ ਚੀਜ਼ ਤੁਹਾਡੀ ਠੀਕ ਨਿਕਲੀ ਹੈ, ਹੁਣ ਇਹਨਾਂ ਨੂੰ ਬੰਦ ਕੀਤਾ ਉੱਥੇ ਮਾੜਾ ਮੋਟਾ ਜੁਰਮਾਨਾ। ਗੱਲ ਇਹ ਹੈ ਵੀ ਜਿੱਥੇ ਬਚਾਉਣਾ ਉੱਥੇ ਬਚਾ ਲੈਣਾ, ਜਿੱਥੇ ਨੁਕਸ ਕੱਢਣਾ ਉੱਥੇ ਤੂੰ ਨਹੀਂ ਤਾਂ ਫਿਰ ਤੇਰੇ ਪਿਓ ਨੇ ਗਾਲ ਕੱਢੀ ਹੋਣੀ ਹੈ, ਲੇਲੇ ਤੇ ਬਘਿਆੜ ਵਾਲੀ ਗੱਲਬਾਤ ਹੀ ਹੈ। ਅਸੀਂ ਇਹ ਸਾਰੀਆਂ ਬਾਲ ਕਹਾਣੀਆਂ ਪੜੀਆਂ ਹੋਈਆਂ ਨੇ, ਤੁਸੀਂ ਵੀ ਪੜੀਆਂ, ਸਕੂਲ ਆਪਣੇ ਇੱਕੋ ਜਿਹੇ ਹੀ ਆ। ਚੰਗੀ ਗੱਲ ਇਹ ਰਹੇਗੀ ਕਿ ਤਨਦਿਲੀ ਨਾਲ ਜੋ ਕੰਮ ਕੀਤੇ ਜਾਣੇ ਚਾਹੀਦੇ ਆ ਉਹ ਕਰ ਦਿੱਤੇ ਜਾਣ।
The views expressed on the preceding program may not necessarily be those of the owner or management of WTOR radio station.
ਲੋ ਜੀ, ਜਾਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ। ਹਫ਼ਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ। ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ